ਤੇਰਾ ਸਿੱਖਣ ਪ੍ਰੇਮ ਵਿਚਾਰ ਕੈ ਤੇਗ ਬਹਾਦਰ ਚੰਦ ਮਿਸ ਤੀਰਥ ਇਸ਼ਨਾਨ ਕੋ ਕਹਿ ਕਰ ਚਲੇ ਮੁਕੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਜੁੜ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਪਿਆਰ ਸਹਿਤ ਸਰਵਣ ਕਰ ਰਹੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਉਡੀਕ ਵਿਚ ਪੂਰਬ ਦਿਸ਼ਾ ਦੀ ਸੰਗਤ ਬਿਹਬਲ ਹੋ ਰਹੀ ਹੈ, ਜਿਨ੍ਹਾਂ ਦੇ ਮਨ ਵਿਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਦਰਸ਼ਨਾਂ ਦਾ ਚਾਉ ਹੈ। ਆਪੋ ਆਪਣੇ ਘਰਾਂ ਵਿਚ ਬੈਠੇ ਉਡੀਕ ਕਰ ਰਹੇ ਨੇ, ਦੂਰ ਬੈਠੇ ਨੇ, ਚੱਲ ਕੇ ਸਤਿਗੁਰਾਂ ਤੱਕ ਨਹੀਂ ਆ ਸਕਦੇ। ਸੰਗਤੀ ਰੂਪ ਵਿਚ ਇਕੱਠੇ ਹੋ ਕੇ ਕੀਰਤਨ ਕਰਦੇ ਨੇ, ਸ਼ਬਦ ਪੜ੍ਹਦੇ ਨੇ, ਕੜਾ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਅਰਦਾਸ ਕਰਦੇ ਨੇ, ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ, ਹੇ ਗਰੀਬ ਨਵਾਜ ਸਾਨੂੰ ਦੀਦਾਰ ਬਖਸ਼ੋ। ਇੰਨਾ ਪਿਆਰ ਸਿੱਖਾਂ ਦੇ ਹਿਰਦਿਆਂ ਚ ਉਮੜਿਆ ਕਿ ਕਈ ਸਿੱਖਾਂ ਨੇ ਆਪਣੇ ਘਰਾਂ ਵਿਚ ਪਲੰਘ ਬਣਾ ਕੇ ਰੱਖੇ ਨੇ, ਬੜੇ ਸੁੰਦਰ ਨਵੇਂ ਪਲੰਘ ਨੇ, ਉਹਨਾਂ ਤੇ ਵਿਛਾਉਣਾ ਨਵਾਂ ਵਿਛਾਇਆ ਤੇ ਬੇਨਤੀ ਕਰਦੇ ਕਿ ਜਦੋਂ ਸਤਿਗੁਰੂ ਜੀ ਆਉਣਗੇ ਇਸ ਪਲੰਘੇ ਤੇ ਬਿਠਾਵਾਂਗੇ। ਕਿਸੇ ਨੇ ਬੜਾ ਸੋਹਣਾ ਮਕਾਨ ਬਣਾਇਆ ਤੇ ਮਕਾਨ ਦਾ ਦਰਵਾਜਾ ਬੜਾ ਵੱਡਾ ਰੱਖਿਆ, ਉੱਚਾ ਰੱਖਿਆ ਕਿ ਜਦੋਂ ਸਤਿਗੁਰੂ ਜੀ ਆਉਣਗੇ ਘੋੜੇ ਤੇ ਚੜੇ ਚੜਾਇਆ ਅੰਦਰ ਆਉਣ, ਉਹਨਾਂ ਨੂੰ ਉਤਰ ਕੇ ਨਾ ਆਉਣਾ ਪਵੇ। ਕਈ ਸਿੱਖਾਂ ਨੇ ਬਗੀਚੇ ਲਵਾਏ ਨੇ, ਬਾਗ ਤੇ ਬਾਗ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਵਾਂਗੇ ਤੇ ਥੜੇ ਤੇ ਬਿਠਾ ਕੇ ਮਹਾਰਾਜ ਜੀ ਦੀ ਪੂਜਾ ਕਰਾਂਗੇ। ਬਾਗ ਵਿਚ ਫਲਦਾਰ ਪੌਦੇ ਲਾਏ ਨੇ, ਕਿਤੇ ਕੇਲਿਆਂ ਦੇ ਬੂਟੇ ਲੱਗੇ ਹਨ, ਕਿਤੇ ਬੇਰੀਆਂ ਲਾਈਆਂ ਹਨ, ਕਿਤੇ ਅਮਰੂਦ ਲਾਏ ਨੇ, ਕਿਤੇ ਆੜੂ ਲਾਏ ਨੇ, ਕਿਤੇ ਅਨਾਰ ਲਾਏ ਨੇ, ਕਈ ਪਾਸੇ ਨਿੰਬੂਆਂ ਦੇ ਦਰਖਤ ਲਾਏ ਹੋਏ ਨੇ, ਫੁੱਲਾਂ ਦੀਆਂ ਬਗੀਚੀਆਂ ਬੜੀਆਂ ਸੁੰਦਰ ਬਣਾ ਬਣਾ ਕੇ ਲਾਈਆਂ। ਫੁੱਲ ਬੂਟੇ ਬੜੇ ਸੁੰਦਰ ਲਾਏ ਕਿਉਂਕਿ ਜਾਣਦੇ ਨੇ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਗ ਬੜੇ ਪਸੰਦ ਨੇ। ਉਹ ਬਾਗ ਬਗੀਚਿਆਂ ਲਾਉਣ ਵਾਸਤੇ ਆਪ ਆਪਣੇ ਕੋਲੋਂ ਮਾਇਆ ਵੀ ਦਿੰਦੇ ਨੇ, ਕਈ ਥਾਵਾਂ ਤੇ ਉਹਨਾਂ ਨੇ ਬਾਗ ਲਾਉਣ ਦੇ ਹੁਕਮ ਕੀਤੇ ਨੇ। ਫੁੱਲਾਂ ਬੂਟਿਆਂ ਨਾਲ ਬੜਾ ਪਿਆਰ ਹੈ, ਇਸ ਕਰਕੇ ਬੜੇ ਬੜੇ ਸੋਹਣੇ ਫੁੱਲ ਵੀ ਲਾਏ ਨੇ ਸਿੱਖਾਂ ਨੇ, ਤੇ ਭਾਵਨਾ ਇਹੀ ਹੈ ਵੀ ਨੌਵੇਂ ਪਾਤਸ਼ਾਹ ਆਉਣਗੇ ਤੇ ਆ ਕੇ ਚਰਨ ਪਾਉਣਗੇ, ਅਰਦਾਸਾਂ ਹੀ ਕਰਦੇ ਨੇ, ਬੇਨਤੀਆਂ ਕਰਦੇ, ਮਹਾਰਾਜ ਕਿਰਪਾ ਕਰਕੇ ਦਰਸ਼ਨ ਦਿਓ। ਇਧਰ ਪੂਰਬ ਦਿਸ਼ਾ ਦੀ ਸੰਗਤ ਦੇ ਮਨ ਦੇ ਵਿਚ ਏਦਾਂ ਦਾ ਪਿਆਰ ਜਾਗਿਆ ਤੇ ਨੌਵੇਂ ਪਾਤਸ਼ਾਹ ਦੇ ਮਨ ਚ ਉਹਨਾਂ ਦੇ ਪ੍ਰਤੀ ਖਿੱਚ ਪੈਦਾ ਹੋਈ। ਤੇ ਪੂਰਬ ਦਿਸ਼ਾ ਦੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਨ ਚ ਵੀ ਚਾਉ ਉਮੜਿਆ। ਤੀਰਥ ਬਹੁਤ ਸਾਰੇ ਤੀਰਥ ਰਸਤੇ ਚ ਆ ਰਹੇ ਨੇ, ਉਹ ਤਾਂ ਕੇਵਲ ਇੱਕ ਬਹਾਨਾ ਹੀ, ਅਸਲੀਅਤ ਵਿਚ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਜਾ ਰਹੇ ਨੇ ਤੇ ਬਹੁਤ ਸਾਰੇ ਕੰਮਾਂ ਦਾ ਤਿਆਗ ਕਰਕੇ ਪੂਰਬ ਦਿਸ਼ਾ ਦੀ ਸੰਗਤ ਦੇ ਮਨ ਦਾ ਪਿਆਰ ਜਾਣ ਕੇ ਮਹਾਰਾਜ ਜੀ ਉਸ ਪ੍ਰੇਮ ਚ ਖਿੱਚੇ ਹੋਏ ਪੂਰਬ ਨੂੰ ਜਾ ਰਹੇ ਨੇ। ਆਓ ਸਤਿਗੁਰੂ ਗਰੀਬ ਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪੂਰਬ ਦਿਸ਼ਾ ਦੀ ਯਾਤਰਾ ਦੀ ਇਹ ਕਥਾ ਮਨ ਲਾ ਕੇ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਿੱਖਨ ਪ੍ਰੇਮ ਵਿਚਾਰ ਕੈ ਤੇਗ ਬਹਾਦਰ ਚੰਦ।
ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਬ ਦਿਸ਼ਾ ਦੀ ਸੰਗਤ ਦੇ ਮਨ ਦਾ ਪ੍ਰੇਮ ਵੇਖਿਆ, ਉਹਨਾਂ ਦੇ ਅੰਦਰ ਦੀ ਭਾਵਨਾ ਵੇਖੀ, ਕਿਉਂਕਿ ਸਤਿਗੁਰੂ ਜੀ ਪਿਆਰ ਹੀ ਵੇਖਦੇ ਨੇ, ਪ੍ਰੇਮ ਹੀ ਵੇਖਦੇ ਨੇ। ਇਹ ਨੀ ਵੇਖਦੇ ਕਿ ਕੌਣ ਕਿੰਨਾ ਕੁ ਸ਼ਾਹੂਕਾਰ ਹੈ ਤੇ ਕੋਈ ਕੌਣ ਕਿੰਨਾ ਕੁ ਗਰੀਬ ਹੈ, ਨਾ ਇਹ ਵੇਖਦੇ ਨੇ ਕਿ ਕੌਣ ਕਿੰਨਾ ਕੁ ਵਿਦਵਾਨ ਹੈ ਤੇ ਕੌਣ ਕਿੰਨਾ ਕੁ ਅਗਿਆਨੀ ਹੈ। ਮਹਾਰਾਜ ਜੀ ਸਿਰਫ ਪ੍ਰੇਮ ਵੇਖਦੇ ਨੇ। ਇਸੇ ਕਰਕੇ ਕਲਗੀਧਰ ਦਾ ਵੀ ਕਥਨ ਹੈ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਪ੍ਰੇਮ ਦੀ ਖੇਡ ਬੜੀ ਉੱਚੀ ਖੇਡ ਹੁੰਦੀ ਹੈ। ਉਹ ਪ੍ਰੇਮ ਦੇ ਵਸੀ ਭੂਤ ਨੇ ਸਤਿਗੁਰੂ ਜੀ। ਪੂਰਬ ਦਿਸ਼ਾ ਦੀ ਸੰਗਤ ਦੇ ਸਿੱਖਾਂ ਦਾ ਮਨ ਪ੍ਰੇਮ ਨਾਲ ਭਰਿਆ ਹੋਇਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਜਾਣਿਆ।
ਮਿਸ ਤੀਰਤੀ ਸ਼ਨਾਨਕੋ ਕਹਿ ਕਰ ਚਲੇ ਮੁਕੰਦ।
ਤੀਰਥ ਇਸ਼ਨਾਨ ਦਾ ਬਹਾਨਾ, ਮਿਸ ਕਹਿੰਦੇ ਨੇ ਬਹਾਨੇ ਨੂੰ, ਕਿ ਤੀਰਥ ਇਸ਼ਨਾਨ ਦਾ ਬਹਾਨਾ ਹੀ ਹੈ ਕੇਵਲ ਸਤਿਗੁਰਾਂ ਦਾ। ਤੇ ਤੀਰਥ ਇਸ਼ਨਾਨ ਦਾ ਬਹਾਨਾ ਕਰਦਿਆਂ ਮਹਾਰਾਜ ਜੀ ਜਾ ਉਹਨਾਂ ਸਿੱਖਾਂ ਦੇ ਦਰਸ਼ਨ, ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਨੇ, ਮੁਕਤੀ ਦੇਣ ਵਾਸਤੇ, ਕਲਿਆਣ ਦੇਣ ਵਾਸਤੇ ਜਾ ਰਹੇ ਨੇ।
ਜੋ ਪਈ ਕਰੇ ਸੁਮਾਨਕ ਪੁਰਕੇ ਰਾਹੋ।
ਸਤਿਗੁਰੂ ਜੀ ਚੱਲ ਕੇ ਕੜੇ ਤੇ ਮਾਣਕਪੁਰੇ ਜੋ ਨਗਰ ਹਨ, ਪਿੰਡ ਹਨ, ਇਨ੍ਹਾਂ ਪਿੰਡਾਂ ਦੇ ਰਸਤਿਓ ਜਾ ਰਹੇ ਨੇ ਲੰਘ ਕੇ।
ਗਮਨੇ ਸਤਿਗੁਰ ਬੇਪਰਵਾਹ।
ਬੇਪਰਵਾਹ ਸਤਿਗੁਰੂ, ਜਿਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ ਨੇ। ਆ ਜਿਹੜਾ ਪਿਆਰ ਕਰਦਾ ਉਹਦੇ ਵਸੀਕਾਰ ਹੋ ਜਾਂਦੇ ਨੇ, ਉਦਾਂ ਕਿਸੇ ਦੀ ਪਰਵਾਹ ਨਹੀਂ ਹੈ, ਬੇਪਰਵਾਹ ਰੰਗ ਦੇ ਵਿਚ ਰਹਿੰਦੇ। ਤੋ ਬੇਪਰਵਾਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੜੇ ਤੇ ਮਾਣਕਪੁਰ ਨਗਰਾਂ ਵਾਲੇ ਪਾਸਿਓਂ ਦੀ ਲੰਘ ਕੇ ਜਾ ਰਹੇ ਨੇ।
ਲੰਘ ਫਕੀਰਨ ਤੋਂ ਸਮੁਦਾਏ।
ਸਤਿਗੁਰਾਂ ਦੇ ਨਾਲ ਬਹੁਤ ਸਾਰੇ ਫਕੀਰਾਂ ਦਾ ਸਮੁਦਾਏ ਵੀ ਹੈ, ਬਹੁਤ ਸਾਰੇ ਫਕੀਰ ਮਹਾਤਮਾ ਸਾਧੂ ਉਹ ਮਹਾਰਾਜ ਜੀ ਦੇ ਨਾਲ, ਕਿਉਂਕਿ ਸਤਿਗੁਰੂ ਜੀ ਜਦੋਂ ਤੀਰਥਾਂ ਤੇ ਜਾਂਦੇ ਨੇ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਕਈ ਸਾਧ ਫਕੀਰ ਮਹਾਰਾਜ ਜੀ ਦੇ ਨਾਲ ਹੀ ਤੁਰ ਪੈਂਦੇ ਕਿ ਅਗਲੇ ਤੀਰਥਾਂ ਤੇ ਵੀ ਜਾਵਾਂਗੇ, ਨਾਲੇ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਏਦਾਂ ਦੀ ਭਾਵਨਾ ਰੱਖ ਕੇ ਬੜੇ ਸਾਧ ਫਕੀਰ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਨੇ।
ਸਿਮਰਨ ਸ਼੍ਰੀ ਪਦ ਕਰਦੇ ਜਾਏ।
ਫਕੀਰ ਸਾਧ ਨੇ ਉਹ ਵੀ ਸਿਮਰਨ ਕਰਦਿਆਂ ਜਾਂਦੇ ਨੇ, ਉਹ ਵੀ ਚੰਗੀਆਂ ਰੂਹਾਂ ਨੇ, ਕੋਈ ਵਿਖਾਵੇ ਦੇ ਸਾਧੂ ਫਕੀਰ ਨਹੀਂ, ਚੰਗੀਆਂ ਉੱਚੀਆਂ ਰੂਹਾਂ ਨੇ ਜਿਹੜੇ ਉਹ ਫਕੀਰ ਤੇ ਸਾਧ ਸਤਿਗੁਰਾਂ ਦੇ ਨਾਲ ਨੇ। ਉਹ ਕੇਵਲ ਪੇਟਪਾਲ ਸਾਧ ਨਹੀਂ ਹਨ, ਉਹ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ, ਸਿਮਰਨ ਕਰਦਿਆਂ ਨਾਲ ਜਾਂਦੇ ਨੇ।
ਬਸਰ ਪਖਾਏ ਜਿਨ੍ਹਾਂ ਨੇ ਧਾਰੇ।
ਉਹਨਾਂ ਵਿੱਚੋਂ ਕਈ ਸਾਧਾਂ ਨੇ ਆਪਣੇ ਸਰੀਰ ਤੇ ਪਖਾਏ, ਕਹਿੰਦੇ ਨੇ ਭਗਵੇ ਰੰਗ ਨੂੰ ਭਗਵਾ, ਕਿਉਂਕਿ ਸਾਧਾਂ ਦੇ ਸਰੀਰ ਤੇ ਪਾਏ ਕੱਪੜਿਆਂ ਦਾ ਜਿਹੜਾ ਰੰਗ ਹੈ ਉਹ ਭਗਵਾ ਹੁੰਦਾ। ਕਹਿੰਦੇ ਕਈ ਸਾਧ ਨੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਭਗਵੇ ਰੰਗ ਦੇ ਕੱਪੜੇ ਪਾਏ ਹੋਏ ਨੇ।
ਕਰ ਤੂੰਬੇ ਜਲ ਪੀਵਨ ਹਾਰੇ।
ਉਹਨਾਂ ਦੇ ਹੱਥਾਂ ਵਿੱਚ ਤੂੰਬੇ ਫੜੇ ਹੋਏ ਨੇ ਸਾਧਾਂ ਨੇ, ਤੂੰਬੇ ਫੜੇ ਹੋਏ ਨੇ ਪਾਣੀ ਪੀਣ ਵਾਸਤੇ ਉਹ ਤੂੰਬੇ ਰੱਖੇ ਹੋਏ ਨੇ
ਸਿਰ ਪਰ ਉੱਚੀ ਟੋਪੀ ਧਾਰੇ
ਸਾਧਾਂ ਨੇ ਕਈਆਂ ਨੇ ਆਪਣੇ ਸਿਰਾਂ ਤੇ ਉੱਚੀਆਂ ਉੱਚੀਆਂ ਟੋਪੀਆਂ ਪਾਈਆਂ ਹੋਈਆਂ ਕਿਉਂਕਿ ਸਾਧ ਉਹਨਾਂ ਸਮਿਆਂ ਵਿਚ ਸਿਰ ਤੇ ਟੋਪੀ ਰੱਖਦੇ ਸੀ ਹੱਥ ਵਿਚ ਤੂੰਬਾ ਰੱਖਣਾ ਇੱਕ ਹੱਥ ਵਿਚ ਸੋਟਾ ਰੱਖਣਾ ਤੇ ਸਰੀਰ ਤੇ ਭਗਵੇ ਰੰਗ ਦੇ ਕੱਪੜੇ ਪਾ ਕੇ ਰੱਖਣੇ ਕਹਿੰਦੇ ਉਹਨਾਂ ਸਾਧਾਂ ਨੇ ਸਿਰ ਤੇ ਉੱਚੀਆਂ ਉੱਚੀਆਂ ਟੋਪੀਆਂ ਪਾਈਆਂ ਹੋਈਆਂ ਨੇ
ਕਿਤਕ ਵਿਭੂਤਨ ਮਲਬੋ ਕਰੇ
ਕਈ ਸਾਧ ਵਿਭੂਤੀ ਵਾਲੇ ਵੀ ਸੀ ਉਹਨਾਂ ਦੇ ਸਰੀਰ ਤੇ ਵਿਭੂਤ ਮਲੀ ਹੋਈ ਹੈ ਕਈਆਂ ਨੇ ਆਪਣੇ ਸਰੀਰ ਤੇ ਸਵਾਹ ਮਲੀ ਹੋਈ ਧਰਮ ਕੋਈ ਵੀ ਹੋਵੇ ਉਹਨਾਂ ਦਾ ਪਰ ਉਹ ਸਤਿਗੁਰਾਂ ਨਾਲ ਪਿਆਰ ਕਰਦੇ ਤੇ ਨਾਲ ਜਾ ਰਹੇ ਤੇ ਕਹਿੰਦੇ ਕਈ ਸਾਧਾਂ ਨੇ ਫਕੀਰਾਂ ਨੇ ਆਪਣੇ ਸਰੀਰ ਤੇ ਸਵਾਹ ਮਲੀ ਹੋਈ ਹੈ
ਬ੍ਰਿੰਦ ਸਿੱਖ ਜੇ ਚੜੇ ਤੁਰੰਗ
ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਨਾਲ ਨੇ ਜਿਹੜੇ ਮਹਾਰਾਜ ਜੀ ਦੇ ਨਾਲ ਘੋੜਿਆਂ ਤੇ ਚੜ ਕੇ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ
ਅਸਤਰ ਸ਼ਸਤਰ ਸ਼ਬਦ ਹਰ ਕੈ ਅੰਗ
ਉਹਨਾਂ ਸਿੱਖਾਂ ਨੇ ਜਿਹੜੇ ਮਹਾਰਾਜ ਜੀ ਦੇ ਨਾਲ ਸਿੱਖ ਸੇਵਕ ਨੇ ਉਹਨਾਂ ਬੜੇ ਬੜੇ ਸੋਹਣੇ ਵਸਤਰ ਤੇ ਉੱਤੇ ਬੜੇ ਬੜੇ ਸੋਹਣੇ ਸ਼ਸਤਰ ਉਹ ਆਪਣੇ ਸਰੀਰਾਂ ਤੇ ਧਾਰਨ ਕੀਤੇ ਤੇ ਵਧੀਆ ਵਧੀਆ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ
ਪ੍ਰਥਮ ਪਹੁੰਚੇ ਸੁਰਸਰੀ ਥਾਨ
ਚੱਲ ਕੇ ਪਹਿਲਾਂ ਸੁਰਸਰੀ ਸੁਰਸਰੀ ਕਹਿੰਦੇ ਨੇ ਗੰਗਾ ਨੂੰ ਦੇਵ ਨਦੀ ਗੰਗਾ ਦੇ ਕੰਢੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ
ਨਿਰਮਲ ਨੀਰ ਪੁਨੀਤ ਮਾਨ
ਗੰਗਾ ਦੇ ਕਿਨਾਰੇ ਪਹੁੰਚੇ ਨੇ ਜਿੱਥੇ ਨਿਰਮਲ ਪਾਣੀ ਵਗਦਾ ਹੈ ਬੜਾ ਪਵਿੱਤਰ ਤੇ ਨਿਰਮਲ ਜਲ ਹੈ ਗੰਗਾ ਦਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਸਤਿਗੁਰਾਂ ਨੇ ਸੁਰਸਰੀ ਦੇ ਪਾਣੀ ਨੂੰ ਦੇਵ ਨਦੀ ਗੰਗਾ ਦੇ ਪਾਣੀ ਨੂੰ ਪਵਿੱਤਰ ਲਿਖਦਿਆਂ ਕਿਹਾ ਕਿ ਜਿਵੇਂ ਨਲੀਆਂ ਨਾੜੀਆਂ ਦਾ ਗਲੀਆਂ ਦਾ ਟੋਭਿਆਂ ਦਾ ਪਾਣੀ ਸੁਰਸਰੀ ਨਦੀ ਵਿਚ ਜਾ ਕੇ ਉਹਦਾ ਹੀ ਰੂਪ ਹੋ ਜਾਂਦਾ ਤੇ ਪਵਿੱਤਰ ਹੋ ਜਾਂਦਾ ਉਹ ਇਹਨੂੰ ਦੇਵ ਨਦੀ ਕਹਿੰਦੇ ਨੇ ਸੁਰਸਰੀ ਸੁਰ ਦਾ ਮਤਲਬ ਹੈ ਦੇਵਤੇ ਤੇ ਸਰ ਦਾ ਮਤਲਬ ਹੈ ਨਦੀ ਦੇਵਤਿਆਂ ਤੋਂ ਪੈਦਾ ਹੋਈ ਜਿਹੜੀ ਨਦੀ ਹੈ ਉਸ ਨਦੀ ਦੇ ਕੰਢੇ ਤੇ ਜਿਹਦਾ ਬੜਾ ਨਿਰਮਲ ਤੇ ਪਵਿੱਤਰ ਜਲ ਹੈ
ਜਾਏ ਕੁਲ ਪਰ ਕੀ ਨਸ ਡੇਰਾ
ਗੰਗਾ ਦੇ ਕੰਢੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਡੇਰਾ ਕੀਤਾ ਹੈ
ਪਾਪ ਨਿਵਾਰਨ ਦਰਸ਼ਨ ਹੀਰਾ
ਪਾਪਾਂ ਨੂੰ ਨਿਵਾਰਨ ਵਾਲੀ ਹੈ ਨਦੀ ਗੰਗਾ ਜਿਹੜੀ ਪਾਪ ਕਰਮਾਂ ਦੀ ਨਿਵਿਰਤੀ ਕਰਦੀ ਕਲਯੁਗ ਦੇ ਜੀਵਾਂ ਦੇ ਪਾਪ ਹਰਨ ਵਾਲੀ ਹੈ ਉਸ ਗੰਗਾ ਨੂੰ ਦਰਸ਼ਨ ਦੇਣ ਵਾਸਤੇ ਉਸ ਗੰਗਾ ਨੂੰ ਹੋਰ ਪਵਿੱਤਰ ਤੇ ਪਾਵਨ ਕਰਨ ਵਾਸਤੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ
ਮਨ ਭਾਵਤ ਸਭ ਕਰਿਓ ਸ਼ਨਾਨਾ
ਮਹਾਰਾਜ ਜੀ ਦੇ ਸਮੇਤ ਜਿੰਨੇ ਸਾਧ ਫਕੀਰ ਸਿੱਖ ਸਨ ਸਾਰਿਆਂ ਨੇ ਗੰਗਾ ਦੇ ਪਾਣੀ ਵਿਚ ਇਸ਼ਨਾਨ ਕੀਤਾ ਨਿਰਮਲ ਜਲ ਹੈ ਇਹਦੇ ਜਲ ਦੇ ਵਿਚ ਇਸ਼ਨਾਨ ਪਾਣੀ ਕੀਤਾ ਹੈ
ਯਥਾ ਸ਼ਕਤ ਦੇ ਕਰ ਦਿਜ ਦਾਨਾ
ਤੇ ਉਥੇ ਦਾਨ ਲੈਣ ਵਾਲੇ ਬੜੇ ਆ ਗਏ ਜਿਨ੍ਹਾਂ ਨੂੰ ਪਤਾ ਲੱਗਾ ਵੀ ਨੌਵੇਂ ਪਾਤਸ਼ਾਹ ਬੜੇ ਦਾਨੀ ਨੇ ਉਹਨਾਂ ਦਾ ਸੁਭਾਅ ਬੜਾ ਦਾਨੀ ਹੈ ਤੇ ਮੰਗਤੇ ਬੜੇ ਆ ਗਏ ਜਾਚਕ ਬੜੇ ਆ ਗਏ ਆ ਕੇ ਸਤਿਗੁਰਾਂ ਕੋਲੋਂ ਦਾਨ ਮੰਗਦੇ ਨੇ ਕੋਈ ਕੱਪੜੇ ਮੰਗਦਾ ਕੋਈ ਅੰਨ ਮੰਗਦਾ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾਨ ਦਿੰਦੇ ਹਨ
ਵੈ ਦਿਨ ਟਿਕੇ ਸੁਰਸਰੀ ਤੀਰ
ਦੋ ਦਿਨ ਸਤਿਗੁਰਾਂ ਨੇ ਗੰਗਾ ਦੇ ਕੰਢੇ ਤੇ ਬਤੀਤ ਕੀਤੇ ਦੋ ਦਿਨ ਮਹਾਰਾਜ ਜੀ ਨੇ ਗੰਗਾ ਕਿਨਾਰੇ ਡੇਰਾ ਪਾ ਕੇ ਰੱਖਿਆ
ਦਰਸੈ ਸਤਿਗੁਰ ਕੋ ਨਰ ਭੀੜ
ਬਹੁਤ ਸਾਰੇ ਨਰਾਂ ਦੀ ਭੀੜ ਸਤਿਗੁਰਾਂ ਦੇ ਦਰਸ਼ਨ ਕਰਦੀ ਹੈ ਬਹੁਤ ਸਾਰੇ ਸਿੱਖ ਸੇਵਕ ਉਹ ਆ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ
ਸਹਿਤੇ ਅੱਗੇ ਗਮਨੇ ਸਵਾਮੀ
ਗੁਰੂ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਇਥੋਂ ਫਿਰ ਅੱਗੇ ਨੂੰ ਗਏ ਨੇ ਅੱਗੇ ਚਾਲੇ ਪਾਏ ਹਨ
ਤੁਰਨ ਕਾਮਨਾ ਸਿੱਖਣ ਕਾਮੇ
ਮਹਾਰਾਜ ਜੀ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਆਪਣੇ ਸੇਵਕਾਂ ਦੀਆਂ ਕਾਮਨਾਵਾਂ ਪੂਰਨ ਕਰਦੇ ਹਨ
ਹਲਕ ਛਾਰ ਕੋ ਸੁੰਦਰ ਆਵਾਸਾ
ਜੀ ਗੰਗਾ ਨਦੀ ਦਾ ਕੰਢਾ ਬੜਾ ਸੁੰਦਰ ਹੈ ਦੂਰ ਦੂਰ ਤੱਕ ਕਿਨਾਰੇ ਤੱਕ ਖਾਲੀ ਜਗ੍ਹਾ ਸੀ ਤੇ ਜੰਗਲ ਦਾ ਵੀ ਇਲਾਕਾ ਸੀ ਕਿਨਾਰਾ ਗੰਗਾ ਦਾ ਹੋਣ ਕਰਕੇ ਕਿਉਂਕਿ ਜਿੱਥੇ ਨਦੀਆਂ ਵਗਦੀਆਂ ਨੇ ਨਦੀਆਂ ਦੇ ਕਿਨਾਰੇ ਸ਼ਿਕਾਰ ਵੀ ਬਹੁਤ ਹੁੰਦਾ ਤੇ ਦੂਰ ਤੱਕ ਜੀਵ ਜੰਤੂ ਜਿਹੜੇ ਨੇ ਉਹ ਫਿਰਦੇ ਨੇ ਕਿਨਾਰਿਆਂ ਦੇ ਉੱਤੇ ਕਛਾਰ ਕਹਿੰਦੇ ਨੇ ਕਿਨਾਰੇ ਨੂੰ ਗੰਗਾ ਦਾ ਜਿਹੜਾ ਕਿਨਾਰਾ ਦੂਰ ਤੱਕ ਪਸਰਿਆ ਬੜਾ ਸੁੰਦਰ ਹੈ।
ਮਨ ਭਾਵਾ
ਨੌਵੇਂ ਪਾਤਸ਼ਾਹ ਜੀ ਸ਼ਿਕਾਰ ਵੀ ਖੇਡਦੇ ਸਨ, ਸ਼ਿਕਾਰ ਖੇਡਣ ਦਾ ਸ਼ੌਕ ਰੱਖਦੇ ਸੀ। ਤੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸ਼ਿਕਾਰ ਖੇਡ ਰਹੇ ਨੇ ਗੰਗਾ ਦੇ ਕਿਨਾਰੇ ਦੂਰ ਦੂਰ ਤੱਕ, ਜਿੱਥੇ ਜਿੱਥੇ ਸ਼ਿਕਾਰ ਮਿਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਜੀਵਾਂ ਦਾ ਸੰਘਾਰ ਕਰਦੇ ਨੇ। ਸ਼ਿਕਾਰ ਖੇਡਣਾ ਤਾਂ ਬਹਾਨਾ ਹੀ ਹੈ, ਅਸਲ ਵਿਚ ਉਹਨਾਂ ਜੀਵਾਂ ਨੂੰ ਮਾਰ ਕੇ ਮਹਾਰਾਜ ਜੀ ਮੁਕਤ ਕਰ ਰਹੇ ਨੇ। ਬਹੁਤ ਸਾਰੇ ਜੀਵਾਂ ਦਾ ਸੰਘਾਰ ਕੀਤਾ ਮਹਾਰਾਜ ਜੀ ਨੇ, ਸ਼ਿਕਾਰ ਖੇਡਿਆ ਹੈ।
ਨਾਮਕ ਪਾਵਨ ਹੈ ਜਿਨ ਕੇਰੇ,
ਇਹਨਾਂ ਦਾ ਮਾਸ ਵੀ ਕਹਿੰਦੇ ਬੜਾ ਪਵਿੱਤਰ ਹੈ, ਕਿਉਂਕਿ ਗੰਗਾ ਦੇ ਕੰਢੇ ਰਹਿੰਦੇ ਨੇ ਜੀਵ ਜਿਹੜੇ ਸਾਫ ਸੁਥਰੇ ਜਾਨਵਰ ਨੇ। ਕਹਿੰਦੇ ਇਹਨਾਂ ਦਾ ਆਮਕ ਮਾਸ ਵੀ ਬੜਾ ਪਵਿੱਤਰ ਹੈ।
ਇਸੇ ਹੇਰ ਕਰ ਫਿਰ ਤਿਸ ਬੇਰੇ, ਅਸੀਂ ਹੇਰ ਕਰ ਫਿਰ ਤਿਸ ਬੇਰੇ।
ਬਹੁਤ ਥਾਵਾਂ ਤੇ ਫਿਰ ਕੇ ਗੰਗਾ ਦੇ ਕੰਢੇ ਕੰਢੇ ਜਿਹੜੇ ਜੰਗਲ ਨੇ, ਉਹਨਾਂ ਜੰਗਲਾਂ ਵਿਚ ਵਿਚਰ ਕੇ ਮਹਾਰਾਜ ਜੀ ਨੇ ਬਹੁਤ ਸਾਰੇ ਜਾਨਵਰ ਮਾਰੇ।
ਮ੍ਰਿਗਨ ਮਿਹੰਗਨ ਕੋ ਸੰਗਾਰ,
ਬਹੁਤ ਸਾਰੇ ਪੰਛੀ ਮਾਰੇ, ਤਿੱਤਰ ਬਟੇਰੇ ਏਦਾਂ ਦੇ ਜਿਹੜੇ ਪੰਛੀ ਨੇ ਸ਼ਿਕਾਰੀ, ਉਹਨਾਂ ਪੰਛੀਆਂ ਦਾ ਸ਼ਿਕਾਰ ਕੀਤਾ, ਹਿਰਨਾਂ ਦਾ ਸ਼ਿਕਾਰ ਕੀਤਾ, ਜੰਗਲੀ ਸੂਰ ਮਿਲੇ ਤਾਂ ਉਹਨਾਂ ਦਾ ਸ਼ਿਕਾਰ ਕੀਤਾ ਹੈ।
ਗਮਨੇ ਖੇਲਤ ਪੰਛ ਸ਼ਿਕਾਰ,
ਇਦਾਂ ਸਤਿਗੁਰੂ ਜੀ ਸ਼ਿਕਾਰ ਖੇਡਦੇ ਆ, ਦੂਰ ਰਸਤੇ ਤੇ ਨਾਲੇ ਤੁਰੇ ਜਾ ਰਹੇ ਨੇ, ਅੱਗੇ ਪੈਂਡਾ ਤੈਅ ਕਰੀ ਜਾ ਰਹੇ ਨੇ, ਨਾਲੇ ਰਸਤੇ ਚ ਮਹਾਰਾਜ ਜੀ ਸ਼ਿਕਾਰ ਖੇਡਦੇ ਜਾ ਰਹੇ ਨੇ।
ਆਮਕ ਕਾਟ ਕਾਟ ਸਭ ਲੀਨ,
ਜਿਹੜੇ ਸਤਿਗੁਰਾਂ ਦੇ ਨਾਲ ਸ਼ਿਕਾਰੀ ਸਨ ਮਹਾਰਾਜ ਜੀ ਦੇ ਨਾਲ, ਜਿਹੜੇ ਬਹੁਤ ਸੂਰਮੇ ਬਹਾਦਰ ਸ਼ਿਕਾਰ ਖੇਡਣ ਦੀ ਬਿਰਤੀ ਰੱਖਦੇ ਸੀ, ਉਹ ਸ਼ਿਕਾਰ ਖੇਡਣ ਵਾਲੇ ਜਿਹੜੇ ਸ਼ਿਕਾਰੀ ਸਨ, ਉਹਨਾਂ ਨੇ ਜਿਹੜੇ ਜਾਨਵਰ ਮਾਰੇ ਨੇ, ਉਹਨਾਂ ਮਾਰੇ ਹੋਏ ਜਾਨਵਰਾਂ ਦਾ ਮਾਸ ਕੱਟ ਕੇ ਆਪਣੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਨ ਲਿਆ।
ਨਿਜ ਬਾਜੀ ਸੰਗ ਬੰਧਨ ਕੀਨ,
ਆਪਣੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਨ ਲਿਆ, ਉਹਨਾਂ ਦਾ ਮਾਸ ਲੈ ਕੇ ਚੱਲ ਪਏ।
ਇੰਬੋ ਸਪੱਟ ਸੰਗ ਗੁਰ ਚਾਲਤ,
ਬੜੇ ਸੂਰਮੇ ਬਹਾਦਰ ਯੋਧੇ ਜਿਨ੍ਹਾਂ ਜਿਨ੍ਹਾਂ ਨੇ ਸ਼ਿਕਾਰ ਖੇਡਿਆ, ਸ਼ਿਕਾਰ ਮਾਰ ਕੇ ਉਸ ਸ਼ਿਕਾਰ ਦਾ ਮਾਸ ਕੱਟ ਲੈਂਦੇ ਨੇ, ਤੇ ਮਾਸ ਕੱਟ ਕੇ ਆਪਣੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਨ ਲੈਂਦੇ ਤੇ ਲੈ ਕੇ ਨਾਲ ਤੁਰ ਪੈਂਦੇ ਨੇ।
ਕਰਤੀ ਅਖੇਰ ਮ੍ਰਿਗਨ ਕੋ ਫਲਤ,
ਇਦਾਂ ਨਾਲੇ ਸ਼ਿਕਾਰ ਕਰ ਰਹੇ ਨੇ, ਸ਼ਿਕਾਰ ਖੇਡਦਿਆਂ ਖੇਡਦਿਆਂ ਹਿਰਨ ਲੱਭਦੇ ਨੇ, ਜਿੱਥੇ ਕੋਈ ਹਿਰਨ ਮਿਲਦਾ ਹੈ, ਕੋਈ ਮਿਰਗ ਮਿਲਦਾ ਹੈ, ਉਸ ਹਿਰਨ ਦਾ ਸ਼ਿਕਾਰ ਖੇਡਦੇ ਹਨ।
ਕੜੇ ਸਮੀਪ ਪਹੁੰਚੇ ਜਾਏ,
ਇਦਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਕੜੇ ਪਿੰਡ ਦੇ ਕੋਲ ਪਹੁੰਚੇ, ਉਸੇ ਰਸਤੇ ਲੰਘ ਰਹੇ ਸੀ। ਤੋ ਸ਼ਿਕਾਰ ਖੇਡਦਿਆਂ ਖੇਡਦਿਆਂ ਮਹਾਰਾਜ ਜੀ ਨਾਲੇ ਬਹੁਤ ਸਾਰੇ ਜੀਵਾਂ ਦਾ ਸੰਘਾਰ ਕਰਦਿਆਂ, ਨਾਲ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਵੀ ਸ਼ਿਕਾਰ ਖੇਡਦੇ ਨੇ, ਕਿਉਂਕਿ ਅਖੇਰ ਬਿਰਤੀ ਸੂਰਮਿਆਂ ਦੀ ਬਿਰਤੀ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਘਰ ਦੇ ਵਿਚ ਸ਼ਿਕਾਰ ਖੇਡਣ ਦੀ ਪ੍ਰਥਾ ਚੱਲੀ ਹੈ, ਤੇ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਪਿਤਾ ਜੀ ਉਹਨਾਂ ਦੇ ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਦੇ ਸੀ, ਉਹਨਾਂ ਨੂੰ ਵੇਖ ਕੇ ਨੌਵੇਂ ਪਾਤਸ਼ਾਹ ਨੂੰ ਵੀ ਚਾਉ ਜਾਗਦਾ ਸੀ, ਤੇ ਉਹ ਵੀ ਸ਼ਿਕਾਰ ਖੇਡਦੇ ਸਨ। ਹੁਣ ਵੀ ਸ਼ਿਕਾਰ ਖੇਡਣ ਦੀ ਬਿਰਤੀ ਰੱਖਦੇ ਨੇ, ਨਾਲ ਸੂਰਮੇ ਸ਼ਿਕਾਰ ਖੇਡਦੇ ਨੇ। ਏਦਾਂ ਸ਼ਿਕਾਰ ਖੇਡਦਿਆਂ ਖੇਡਦਿਆਂ ਚਲਦਿਆਂ ਚਲਦਿਆਂ ਕੜੇ ਪਿੰਡ ਦੇ ਨੇੜੇ ਪਹੁੰਚੇ ਹਨ।
ਸਾਧ ਮਲੂਕ ਦਾਸ ਜੀ ਸਿਖਾਏ,
ਖਾਲਸਾ ਜੀ ਜਿਹੜਾ ਇਹ ਕੜਾ ਪਿੰਡ ਹੈ, ਇਸ ਕੜੇ ਪਿੰਡ ਦੇ ਵਿਚ ਇਕ ਸਾਧ ਰਹਿੰਦਾ ਵੈਸ਼ਨੂ, ਇਹਨੂੰ ਵੈਸ਼ਨਵ ਸਾਧ, ਕਿਉਂਕਿ ਵੈਸ਼ਨਵ ਇਕ ਮਤ ਹੈ, ਤੇ ਜਿਹੜਾ ਵੈਸ਼ਨਵ ਮਤ ਦਾ ਸਾਧ ਹੈ ਉਹ ਮਾਸ ਤੋਂ ਗੁਰੇਜ ਕਰਦੇ ਨੇ, ਮਾਸ ਤੋਂ ਸ਼ੰਕਾ ਕਰਦੇ ਨੇ, ਵੈਸ਼ਨਵ ਮਤ ਜੋ ਧਾਰਨ ਕਰਕੇ ਰੱਖਿਆ ਹੋਇਆ ਉਹਨਾਂ ਨੇ। ਕਹਿੰਦੇ ਇੱਕ ਸਾਧ ਰਹਿੰਦਾ, ਇਹਦਾ ਨਾਂ ਹੈ ਮਲੂਕ ਦਾਸ, ਮਲੂਕ ਦਾਸ ਨਾਂ ਦਾ ਸਾਧ ਇਸ ਕੜੇ ਪਿੰਡ ਦੇ ਵਿਚ ਰਹਿੰਦਾ ਹੈ।
ਵੈਸ਼ਨੋ ਧਰਮ,
ਉੱਥੇ ਰਹਿੰਦਾ, ਇਹਦਾ ਵੈਸ਼ਨੋ ਧਰਮ ਹੈ, ਇਹ ਵੈਸ਼ਨੂ ਧਰਮ ਦਾ ਧਾਰਨੀ ਹੈ।
ਕਰਤ ਸਦਾਈ ਆਛੇ ਕਰਮ,
ਹੈ ਬੜਾ ਵਧੀਆ ਆਦਮੀ ਸੀ, ਚੰਗਾ ਇਨਸਾਨ ਸੀ, ਵੈਸ਼ਨਵ ਮਤ ਦਾ ਸਾਧ ਹੈ, ਮਲੂਕ ਦਾਸ ਇਹਦਾ ਨਾਂ ਹੈ, ਕਰਮ ਚੰਗੇ ਕਰਦਾ, ਨਾਂ ਦਾ ਹੀ ਸਾਧ ਨਹੀਂ ਸੀ, ਅਸਲ ਵਿਚ ਹੀ ਸਾਧ ਸੀ, ਬੰਦਗੀ ਕਰਨ ਵਾਲਾ, ਚੰਗੇ ਕਰਮ ਕਰਨ ਵਾਲਾ ਸੀ।
ਸੁਣ ਕਿਸੇ ਸਤਿਗੁਰ ਜੀ ਆਏ,
ਕਿਸੇ ਤੋਂ ਸੁਣਿਆ, ਮਲੂਕ ਦਾਸ ਨੂੰ ਪਤਾ ਲੱਗਾ, ਕਿਸੇ ਨੇ ਖਬਰ ਦਿੱਤੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਿੰਡ ਵੱਲ ਆ ਰਹੇ ਨੇ, ਸਾਡੇ ਨਗਰ ਵੱਲ ਆ ਰਹੇ ਨੇ, ਰਸਤੇ ਵਿਚ ਨੇ, ਇਹਨੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਬਾਰੇ ਸੁਣਿਆ,
ਹਿਰਦੇ ਆਨੰਦ ਪਿਓ ਅਦਕਾਏ,
ਬੜਾ ਖੁਸ਼ ਹੋਇਆ ਮਲੂਕ ਦਾਸ, ਬੜੀ ਖੁਸ਼ੀ ਹੋਈ ਇਹਦੇ ਹਿਰਦੇ ਦੇ ਵਿੱਚ,
ਮੈਂ ਦਰਸ਼ਨ ਕਰੋ ਗੁਰ ਕੇ ਰਾ,
ਬੜੀ ਖੁਸ਼ੀ ਹੋਈ ਇਹਦੇ ਮਨ ਚ ਕਿ ਮੈਂ ਗੁਰੂ ਦੇ ਦਰਸ਼ਨ ਕਰਾਂਗਾ। ਨੌਵੇਂ ਪਾਤਸ਼ਾਹ ਦੀ ਸਿਫਤ ਬੜੀ ਸੁਣੀ ਹੈ, ਉਹਨਾਂ ਦੀ ਵਡਿਆਈ ਬੜੀ ਸੁਣੀ ਹੈ, ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਏਦਾਂ ਇਹਦੇ ਮਨ ਚ ਬੜਾ ਚਾਓ ਤੇ ਖੁਸ਼ੀ ਜਾਗੀ।
ਜਿਨਕੋ ਜਸ ਵਿਸਤਾਰ ਬਡੇਰਾ,
ਜਿਨ੍ਹਾਂ ਦਾ ਬੜਾ ਭਾਰੀ ਸੁਜਸ ਹੈ, ਜਿਨ੍ਹਾਂ ਦੇ ਸੁਜਸ ਦਾ ਸਾਰੇ ਜਗਤ ਵਿਚ ਵਿਸਥਾਰ ਹੈ।
ਹੋਏ ਪਰਮ ਮੇਰੋ ਕਲਿਆਣ,
ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ, ਉਹਨਾਂ ਦੇ ਬਚਨ ਸੁਣਾਂਗਾ, ਉਹਨਾਂ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਮੇਰੀ ਕਲਿਆਣ ਹੋਵੇਗੀ, ਮੇਰੀ ਪਰਮ ਕਲਿਆਣ ਹੋਵੇਗੀ।
ਸੁਣੋ ਬਾਕ ਹਿਤ ਦੇ ਕਰ ਕਾਨ,
ਮੈਂ ਉਹਨਾਂ ਦੇ ਬਚਨ ਕੰਨ ਦੇ ਕੇ ਧਿਆਨ ਨਾਲ ਇੱਕ ਇੱਕ ਬਚਨ ਗਉ ਨਾਲ ਸੁਣਾਂਗਾ।
ਇਹ ਉਤਸ਼ਾਹ ਕਰ ਚਬੋ ਤੇਰਾ,
ਇਦਾਂ ਮਲੂਕ ਦਾਸ ਸਾਧ ਨੇ ਬੜਾ ਉਤਸ਼ਾਹ ਕੀਤਾ, ਉਹਨੇ ਬੜਾ ਚਾਉ ਕੀਤਾ ਵੀ ਮੈਂ ਦਰਸ਼ਨ ਜ਼ਰੂਰ ਕਰਨੇ ਨੌਵੇਂ ਪਾਤਸ਼ਾਹ ਦੇ। ਸਾਡੇ ਨਗਰ ਵੱਲ ਆ ਰਹੇ ਨੇ, ਇਧਰੋਂ ਹੀ ਉਹਨਾਂ ਨੇ ਲੰਘ ਕੇ ਜਾਣਾ, ਡੇਰਾ ਵੀ ਸ਼ਹਿਰ ਇੱਥੇ ਕਰ ਲੈਣ, ਤੇ ਮਨ ਵਿਚ ਇਹਦੇ ਬੜੀ ਭਾਵਨਾ ਕਿ ਉਹਨਾਂ ਦੇ ਦਰਸ਼ਨ ਜਾ ਕੇ ਜ਼ਰੂਰ ਕਰਨੇ ਨੇ।
ਪੁਨ ਇੱਕ ਆਇਓ ਜਿਨ ਗੁਰ ਹੀਰਾ,
ਪਰ ਜਦੋਂ ਕਈ ਵਾਰੀ ਕਿਸੇ ਮੰਦ ਪੁਰਖ ਦਾ ਵੀ ਮੇਲ ਹੋ ਜਾਂਦਾ, ਕਹਿੰਦੇ ਵੀ ਇੱਕ ਬੰਦਾ ਆ ਪਹੁੰਚਿਆ ਇਹਦੇ ਕੋਲ, ਮਲੂਕ ਦਾਸ ਸਾਧ ਕੋਲ, ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਸੀ ਬਾਹਰ, ਮਹਾਰਾਜ ਜੀ ਨੂੰ ਵੇਖ ਕੇ ਆਇਆ ਸੀ ਸ਼ਿਕਾਰ ਖੇਡਦਿਆਂ ਨੂੰ। ਮਹਾਰਾਜ ਜੀ ਦੇ ਨਾਲ ਜਿਹੜੇ ਸੂਰਮੇ ਸੀ ਉਹ ਸ਼ਿਕਾਰ ਖੇਡ ਰਹੇ ਸੀ, ਮਾਸ ਵੱਢ ਕੇ ਜਾਨਵਰਾਂ ਦਾ ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਨਿਆ ਹੋਇਆ ਸੀ, ਤੇ ਉਹ ਵੇਖ ਕੇ ਜਿਹੜਾ ਬੰਦਾ ਬਾਹਰ ਆਇਆ ਸੀ ਉਹ ਮਲੂਕ ਦਾਸ ਸਾਧ ਕੋਲ ਆ ਗਿਆ। ਮਲੂਕ ਦਾਸ ਤਿਆਰੀ ਕਰ ਰਿਹਾ ਸੀ ਅੱਗੋਂ ਗੁਰੂ ਦੇ ਦਰਸ਼ਨਾਂ ਦੀ, ਇੰਨੇ ਨੂੰ ਉਹ ਬੰਦਾ ਆ ਗਿਆ ਮਲੂਕ ਦਾਸ ਸਾਧ ਦੇ ਕੋਲ, ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ।
ਕਿਸਨੇ ਸਗਰੀ ਬਾਤ ਸੁਣਾਏ, ਗੁਰ ਕੇ ਸੰਗ ਸਾਧ ਸਮਝਾਏ।
ਉਹਨੇ ਆ ਕੇ ਮਲੂਕ ਦਾਸ ਦੇ ਮਨ ਚ ਭਰਮ ਪਾ ਦਿੱਤਾ। ਮਲੂਕ ਦਾਸ ਤਿਆਰੀ ਕਰੀ ਬੈਠਾ ਸੀ ਦਰਸ਼ਨਾਂ ਦੀ, ਉਹਨੇ ਆ ਕੇ ਭਰਮ ਪਾ ਦਿੱਤਾ। ਕਹਿੰਦਾ ਜੀ ਮਲੂਕ ਦਾਸ ਜੀ, ਸੰਤ ਜੀ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰ ਆ ਰਹੇ ਨੇ, ਉਹਨਾਂ ਨਾਲ ਬੜੇ ਸਾਧ ਨੇ, ਬੜੇ ਫਕੀਰ, ਫਕੀਰ ਸਾਧ, ਤੇ ਬਹੁਤ ਸਾਰੇ ਫਕੀਰਾਂ ਤੇ ਸਾਧਾਂ ਦਾ ਟੋਲਾ ਉਹਨਾਂ ਦੇ ਨਾਲ ਹੈ।
ਜੜੇ ਤੁਰੰਗਮ ਸਿੱਖ ਕੁਛ ਸਾਥ,
ਉਹਨਾਂ ਦੇ ਸੂਰਮੇ ਵੀ ਨੇ ਨਾਲ, ਉਹਨਾਂ ਦੇ ਸਿਪਾਹੀ ਵੀ ਨੇ, ਉਹ ਘੋੜਿਆਂ ਤੇ ਚੜੇ ਹੋਏ ਆ ਰਹੇ ਨੇ।
ਕਹੇ ਜਿਨ੍ਹਾਂ ਨੇ ਆਯੁਗ ਹੱਥ,
ਸਾਰੇ ਸ਼ਸਤਰ ਧਾਰੀ ਨੇ, ਉਹਨਾਂ ਨੇ ਹੱਥਾਂ ਵਿਚ ਹਥਿਆਰ ਫੜੇ ਹੋਏ ਨੇ, ਕਿਸੇ ਦੇ ਹੱਥ ਵਿਚ ਕਿਰਪਾਨ ਹੈ, ਕਿਸੇ ਦੇ ਹੱਥ ਵਿਚ ਨੇਜਾ ਬਰਛਾ ਹੈ, ਕਿਸੇ ਨੇ ਬੰਦੂਕ ਫੜੀ ਹੋਈ ਹੈ, ਇੱਦਾਂ ਸਾਰੇ ਸ਼ਸਤਰ ਧਾਰੀ ਸਿਪਾਹੀ ਨੇ ਉਹਨਾਂ ਦੇ ਨਾਲ।
ਵਿਗਨ ਬੇਅੰਗਨ ਕੋ ਗਨ ਮਾਰੇ,
ਉਹਨਾਂ ਰਸਤੇ ਚ ਪੰਛੀ ਮਾਰਦੇ ਆਉਂਦੇ ਨੇ, ਜਾਨਵਰਾਂ ਨੂੰ ਮਾਰਦੇ ਆ ਰਹੇ ਨੇ, ਬਹੁਤ ਸਾਰੇ ਹਿਰਨ, ਬਟੇਰੇ, ਤਿੱਤਰ, ਪੰਛੀ ਉਹਨਾਂ ਨੇ ਰਸਤੇ ਵਿਚ ਜੰਗਲ ਚ ਮਾਰੇ ਹਨ।
ਆਏ ਖੇਲਤ ਪੰਛ ਸ਼ਿਕਾਰੇ,
ਉਹਨਾਂ ਰਸਤੇ ਚ ਸ਼ਿਕਾਰ ਖੇਡਦੇ ਆ ਰਹੇ ਨੇ, ਬੜਾ ਸ਼ਿਕਾਰ ਖੇਡਿਆ ਉਹਨਾਂ ਨੇ, ਬੜੇ ਜਾਨਵਰ ਮਾਰੇ ਨੇ, ਸ਼ਿਕਾਰ ਖੇਡ ਕੇ ਬੜੇ ਜੀਵ ਮਾਰੇ ਹਨ।
ਨਾਮਕ ਕਾਟ ਕਾਟ ਸਮਝਾਏ,
ਉਹਨਾਂ ਜਾਨਵਰਾਂ ਦਾ ਮਾਸ ਕੱਟ ਕੱਟ ਕੇ ਉਹਨਾਂ ਨੇ ਆਪਣੇ ਘੋੜਿਆਂ ਨਾਲ ਬੱਧਿਆ ਹੋਇਆ,
ਹਯਨ ਸੰਗ ਬੰਨਿਓ ਲਟਕਾਏ,
ਘੋੜਿਆਂ ਨਾਲ ਬੰਨ ਕੇ ਲਟਕਾਏ ਹੋਏ ਨੇ, ਮਾਸ ਹਿਰਨ ਦਾ ਮਾਸ ਵੱਢ ਕੇ ਲਟਕਾਇਆ, ਕਿਸੇ ਨੇ ਤਿੱਤਰ ਲਟਕਾਇਆ, ਕਿਸੇ ਨੇ ਬਟੇਰਾ, ਇੱਦਾਂ ਉਹ ਤਾਂ ਬੜੇ ਨਿਰਦਈ ਜੇ ਲੋਕ ਲੱਗਦੇ ਨੇ। ਹੁਣ ਇਹ ਵੈਸ਼ਨੂ ਸੀ, ਹੁਣ ਵੈਸ਼ਨਵ ਆਦਮੀ ਜਦੋਂ ਸੁਣੇ ਵੀ ਉਹ ਜੀਵ ਘਾਤ ਕਰਦੇ ਨੇ, ਮਾਸ ਵੱਢ ਕੇ ਆਪਣੇ ਘੋੜਿਆਂ ਨਾਲ ਟੰਗੀ ਬੈਠੇ ਨੇ, ਉਹ ਗੁਰੇਜ ਕਰਦਾ। ਮਲੂਕ ਦਾਸ ਸਾਧ ਦੇ ਮਨ ਚ ਭਰਮ ਪਾਈ ਜਾ ਰਿਹਾ, ਕਹਿੰਦਾ ਜੀ ਉਹਨਾਂ ਨੇ ਤਾਂ ਮਾਸ ਵੱਢ ਵੱਢ ਕੇ ਘੋੜਿਆਂ ਦੀਆਂ ਕਾਠੀਆਂ ਨਾਲ ਬੰਨਿਆ ਹੋਇਆ।
ਜੱਥਾ ਵਿਆਦ ਨਿਰਦਿਆਲੂ ਮਾਰੇ,
ਜਿਵੇਂ ਕੋਈ ਸ਼ਿਕਾਰੀ ਹੁੰਦਾ ਨਾ ਨਿਰਦਿਆਲੂ, ਉਹਦੇ ਮਨ ਚ ਦਇਆ ਨਹੀਂ ਹੁੰਦੀ, ਇਦਾਂ ਦੇ ਸ਼ਿਕਾਰੀ ਨੇ, ਉਹ ਸ਼ਿਕਾਰੀਆਂ ਵਾਂਗਰ ਹੀ ਲੱਗਦੇ ਨੇ ਉਹਨਾਂ ਦੇ ਸਿੱਖ।
ਜਿਮ ਦੇਖੇ ਮੈਂ ਜੀਵ ਸੰਗਾਰੇ,
ਉਸੇ ਤਰ੍ਹਾਂ ਮੈਂ ਸ਼ਿਕਾਰੀਆਂ ਵਾਂਗਰ ਹੀ ਵੇਖਿਆ ਉਹਨਾਂ ਨੂੰ, ਉਹ ਤਾਂ ਨਿਰਦਿਆਲੂ ਹੋ ਕੇ ਸ਼ਿਕਾਰੀ ਬਣ ਕੇ ਜੀਵ ਮਾਰਦੇ ਨੇ, ਜੀਵਾਂ ਦਾ ਸੰਹਾਰ ਕਰਦੇ ਨੇ।
ਸਗਰੋ ਜਗਤ ਕਰੈ ਜਿਨ ਪੂਜਾ,
ਆਹ ਵੇਖੋ ਇਦਾਂ ਦੇ ਗੁਰੂ ਹੁੰਦੇ ਨੇ ਜਿਹੜੇ ਸ਼ਿਕਾਰ ਖੇਡਦੇ ਫਿਰਦੇ ਨੇ, ਜੀਵ ਮਾਰਦੇ ਫਿਰਦੇ ਨੇ, ਸਾਰਾ ਜਗਤ ਉਹਨਾਂ ਦੀ ਪੂਜਾ ਕਰਦਾ। ਸਾਰਾ ਸੰਸਾਰ ਉਹਨਾਂ ਨੂੰ ਗੁਰੂ ਜਾਣ ਕੇ ਅਰਾਧ ਦਾ ਮੱਥੇ ਟੇਕਦਾ ਹੈ।
ਜਿਨਕੇ ਸਮ ਕੋ ਸੁਣਿਓ ਨਾ ਦੂਜਾ,
ਜਿਨ੍ਹਾਂ ਦੇ ਸਮ ਕੋਈ ਦੂਜਾ ਨਹੀਂ ਸੁਣਿਆ, ਵੀ ਉਹਨਾਂ ਵਰਗਾ ਕੋਈ ਦੂਜਾ ਹੈ ਹੀ ਨਹੀਂ। ਸਾਰੀ ਦੁਨੀਆਂ ਕਹਿੰਦੀ ਹੈ ਕਿ ਉਹਨਾਂ ਵਰਗਾ ਕੋਈ ਦੂਜਾ ਹੈ ਹੀ ਨਹੀਂ, ਜਿਨ੍ਹਾਂ ਦੀ ਪੂਜਾ ਸਾਰਾ ਜਗਤ ਸਾਰਾ ਸੰਸਾਰ ਕਰਦਾ ਹੈ।
ਅਜ਼ਮਤ ਬਿਦਤ ਸੁਨੀਅਤ,
ਜਿਨ੍ਹਾਂ ਦੀ ਅਜ਼ਮਤ ਕਰਾਮਾਤ ਹਰ ਥਾਂ ਤੇ ਬਿਦਤ ਹੈ, ਹਰ ਥਾਂ ਤੇ ਪ੍ਰਗਟ ਤੇ ਜਾਣੀ ਜਾਂਦੀ ਹੈ।
ਸਤਸੰਗਤ ਮੈਂ ਬੜ ਜਸ ਪਨੀਅਤ,
ਸਾਧ ਸੰਗਤ ਵਿਚ ਉਹਨਾਂ ਦਾ ਬੜਾ ਜਸ ਕੀਤਾ ਜਾਂਦਾ ਹੈ, ਸਾਧਾਂ ਵਿਚ ਉਹਨਾਂ ਦੀ ਬੜੀ ਉਪਮਾ ਕੀਤੀ ਜਾਂਦੀ ਹੈ।
ਸੁਨਤ ਮਲੋਕ ਦਾਸ ਪਰਮਾਇਓ,
ਦੱਸਿਆ ਨਾ ਬੰਦੇ ਨੇ ਵੀ ਉਹ ਤਾਂ ਸ਼ਿਕਾਰ ਖੇਡਦੇ ਨੇ, ਜੀਵਾਂ ਨੂੰ ਮਾਰਦੇ ਨੇ। ਹੁਣ ਮਲੂਕ ਦਾਸ ਜਿਹੜਾ ਸੀ ਵੈਸ਼ਨੂ ਸੀ, ਵੈਸ਼ਨਵ ਸਾਧ ਸੀ ਤੇ ਵੈਸ਼ਨਵ ਮਤ ਦਾ ਧਾਰਨੀ ਸੀ। ਇਹਨੇ ਜਦੋਂ ਸੁਣਿਆ ਤੇ ਸੁਣ ਕੇ ਭਰਮ ਗਿਆ, ਉਹ ਬੰਦੇ ਨੇ ਭਰਮਾ ਦਿੱਤਾ। ਹਾਲਾਂਕਿ ਮਲੂਕ ਦਾਸ ਤਿਆਰੀ ਕਰੀ ਬੈਠਾ ਸੀ, ਪੂਰਾ ਤਿਆਰ ਹੋਇਆ ਬੈਠਾ ਸੀ ਵੀ ਮੈਂ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨੇ ਨੇ। ਹਾਲੇ ਚੱਲਣ ਹੀ ਲੱਗਾ ਸੀ, ਇੰਨੇ ਨੂੰ ਬੰਦਾ ਆ ਗਿਆ, ਉਹਨੇ ਭਰਮਾ ਦਿੱਤਾ। ਆ ਕੇ ਮਨ ਮਲੂਕ ਦਾਸ ਦੇ ਮਨ ਵਿਚ ਭਰਮ ਪਾ ਦਿੱਤਾ ਸਤਿਗੁਰਾਂ ਦੇ ਪ੍ਰਤੀ।
ਸ਼ੰਕ ਮਾਨ ਮਨ ਮੈਂ ਭਾਇਓ,
ਸ਼ੰਕ ਮਾਨ ਹੋ ਗਿਆ। ਫਿਰ ਇਹੋ ਜਿਹੇ ਗੁਰੂ ਦੇ ਦਰਸ਼ਨਾਂ ਨੂੰ ਕਾਹਨੂੰ ਜਾਣਾ, ਮਨ ਚ ਸ਼ੰਕਾ ਕਰਨ ਲੱਗ ਪਿਆ। ਪਹਿਲਾਂ ਤਾਂ ਤਿਆਰੀ ਕੀਤੀ, ਮੁੜ ਕੇ ਸ਼ੰਕਾ ਹੋ ਗਿਆ ਵੀ ਜੇ ਏਦਾਂ ਦਾ ਸ਼ਿਕਾਰ ਖੇਡਣ ਵਾਲੇ ਨੇ ਗੁਰੂ, ਤਾਂ ਸ਼ਿਕਾਰ ਖੇਡਦੇ ਨੇ, ਜੀਵਾਂ ਨੂੰ ਮਾਰਦੇ ਨੇ, ਉਹਨਾਂ ਦੇ ਨਾਲ ਜਿਹੜੇ ਸਿੱਖ ਨੇ ਉਹ ਵੀ ਸ਼ਿਕਾਰ ਖੇਡਦੇ ਨੇ, ਤੇ ਫਿਰ ਇਹੋ ਜਿਹੇ ਗੁਰੂ ਦੇ ਦਰਸ਼ਨਾਂ ਨੂੰ ਕਾਹਨੂੰ ਜਾਣਾ। ਏਦਾਂ ਆਪਣੇ ਮਨ ਦੇ ਵਿਚ ਇਹਨੇ ਸ਼ੰਕਾ ਧਾਰਨ ਕਰ ਲਿਆ।
ਕਯੋ ਵੈਸ਼ਨੋ ਮਤ ਹੈ ਮੇਰੋ,
ਮਲੂਕ ਦਾਸ ਬੋਲਿਆ ਉਹਨੂੰ, ਨਾਲ ਜਿਹੜਾ ਬੰਦਾ ਸੀ ਉਹਨੂੰ ਕਹਿੰਦਾ ਜੀ ਮੇਰਾ ਵੈਸ਼ਨੋ ਮਤ ਹੈ, ਮੈਂ ਵੈਸ਼ਨੋ ਮਤ ਦਾ ਧਾਰਨੀ ਹਾਂ।
ਸਤਿਗੁਰ ਮਾਸ ਆਰੀ ਪੇਖੋ,
ਉਹ ਸਤਿਗੁਰੂ ਜੀ ਜਿਹੜੇ ਨੇ ਉਹ ਤਾਂ ਮਾਸ ਵਰਤਦੇ ਨੇ, ਭਾਵ ਸ਼ਿਕਾਰ ਖੇਡਦੇ ਨੇ, ਜੀਵਾਂ ਨੂੰ ਮਾਰਦੇ ਨੇ, ਉਹਨਾਂ ਦਾ ਏਦਾਂ ਦਾ ਸੁਭਾਅ ਹੈ।
ਕਰਨ ਮਿਲਾਪ ਤੈਨੂੰ ਡਿੱਗ ਜਾਣਾ ਹੈ ਅਸਮਝਸ ਮੈਂ ਮਨ ਜਾਣਾ।
ਦਾਸ ਆਪਣੇ ਮਨ ਚ ਹੀ ਸੋਚਦਾ, ਕਹਿੰਦੇ ਵੀ ਉਹਨਾਂ ਦਾ ਏਦਾਂ ਦਾ ਸੁਭਾਅ ਹੈ, ਮੈਂ ਵੈਸ਼ਨੂ ਸਾਧ ਹਾਂ, ਮੇਰਾ ਉਹਨਾਂ ਦੇ ਨਾਲ ਮਿਲਾਪ ਕਰਨਾ, ਉਹਨਾਂ ਦੇ ਕੋਲ ਜਾਣਾ, ਇਹ ਬੜੀ ਅਸਮੰਜਸ ਬਾਤ ਹੈ, ਇਹ ਤਾਂ ਅਸੰਭਵ ਹੈ। ਇੱਕ ਵੈਸ਼ਨਵ ਆਦਮੀ ਮਾਸਾਹਾਰੀ ਦੇ ਨਾਲ ਨਹੀਂ ਜਾ ਸਕਦਾ, ਉਹਦੇ ਨਾਲ ਮੇਲ ਮਿਲਾਪ ਨਹੀਂ ਕਰ ਸਕਦਾ। ਮੇਰਾ ਵੈਸ਼ਨਵ ਮਤ ਹੈ, ਮੈਂ ਤਾਂ ਅਹਿੰਸਾਵਾਦੀ ਹਾਂ, ਉਹ ਹਿੰਸਕ ਬਣ ਕੇ ਜੀਵਾਂ ਨੂੰ ਮਾਰਦੇ ਨੇ, ਇਸ ਕਰਕੇ ਮੇਰਾ ਉਹਨਾਂ ਨਾਲ ਮੇਲ ਮਿਲਾਪ ਨਹੀਂ ਹੋ ਸਕਦਾ, ਨਾ ਹੀ ਮੈਂ ਉਹਨਾਂ ਦੇ ਕੋਲ ਜਾ ਸਕਦਾ।
ਮੈਂ ਸਦਨ ਮੈਂ ਸਿਮਰੂ ਹਰ ਹਰ,
ਮੈਨੂੰ ਲੋੜ ਹੀ ਨਹੀਂ ਜਾਣ ਦੀ। ਮਲੂਕ ਦਾਸ ਸਾਧ ਨੇ ਇਹੀ ਨਿਰਣਾ ਕਰ ਲਿਆ ਮਨ ਚ, ਕਹਿੰਦਾ ਮੈਨੂੰ ਲੋੜ ਹੀ ਨਹੀਂ ਉਹਨਾਂ ਦੇ ਕੋਲ ਜਾਣ ਦੀ, ਮੈਂ ਆਪਣੇ ਘਰ ਬਹਿ ਕੇ ਹਰੀ ਹਰੀ ਕਰ ਲਾਂਗਾ, ਘਰ ਬਹਿ ਕੇ ਹੀ ਹਰੀ ਹਰੀ ਜਪ ਲਵਾਂਗਾ।
ਗੁਰੂ ਬਦ ਮੈਂ ਲਗੋ ਨਾਇਨ ਸੰਸਾਰ,
ਪਰ ਮਨ ਚ ਸਤਿਗੁਰੂ ਜੀ ਦੇ ਪ੍ਰਤੀ ਕੋਈ ਮਾੜੀ ਭਾਵਨਾ ਨਹੀਂ ਲਿਆਂਦੀ ਇਹਨੇ। ਕਹਿੰਦਾ ਉਹ ਗੁਰੂ ਜੀ ਵੱਡੇ ਨੇ, ਉਹ ਵੱਡੇ ਨੇ, ਜੋ ਮਰਜ਼ੀ ਕਰ ਸਕਦੇ ਨੇ, ਉਹਨਾਂ ਦੀ ਸਮਰੱਥਾ ਹੈ, ਪਰ ਮੈਂ ਬੜਾ ਛੋਟਾ ਜਿਹਾ ਜੀਵ ਹਾਂ, ਪਰ ਮੇਰੀ ਜਿੰਨੀ ਕੁ ਮੱਤ ਆ, ਮੈਂ ਆਪਣੀ ਮੱਤ ਅਨੁਸਾਰ ਘਰ ਚ ਹੀ ਠੀਕ ਹਾਂ, ਘਰ ਬੈਠਾ ਹੀ ਹਰ ਹਰ ਕਰਾਂਗਾ। ਗੁਰੂ ਸਾਹਿਬ ਵੱਡੇ ਨੇ, ਮੈਂ ਉਹਨਾਂ ਦੇ ਬਰਾਬਰ ਨਹੀਂ ਹੋ ਸਕਦਾ।
ਜਗ ਮੈਂ ਕੋ ਦੁਰਬਲ ਕੋ ਮੋਟਾ,
ਸੰਸਾਰ ਦੇ ਵਿੱਚ ਕੋਈ ਦੁਰਬਲ ਹੈ, ਕਮਜ਼ੋਰ ਹੈ ਸਰੀਰ ਕਰਕੇ, ਤੇ ਕੋਈ ਸਰੀਰ ਕਰਕੇ ਮੋਟਾ ਭਾਰਾ ਹੁੰਦਾ, ਤੇ ਕੋਈ ਕਮਜ਼ੋਰ ਵੀ ਹੁੰਦਾ।
ਕਿਨੂੰ ਲਾਭ ਕਿਨੂੰ ਕੋ ਟੁੱਟਾ,
ਕਿਸੇ ਨੂੰ ਲਾਭ ਵੀ ਹੁੰਦਾ ਤੇ ਕਿਸੇ ਨੂੰ ਘਾਟਾ ਵੀ ਪੈਂਦਾ, ਕਈਆਂ ਨੂੰ ਨੁਕਸਾਨ ਵੀ ਹੁੰਦਾ।
ਪਰ ਕੀ ਕਾ ਵਿਚਾਰ ਕਰੀ ਜੈ,
ਦੂਜੇ ਦੀ ਵਿਚਾਰ ਨਹੀਂ ਕਰਨੀ ਚਾਹੀਦੀ ਵੀ ਕੌਣ, ਇੱਥੇ ਸਾਰੇ ਰਹਿੰਦੇ ਨੇ, ਇੱਥੇ ਵੱਡੇ ਵੀ ਰਹਿੰਦੇ ਨੇ, ਛੋਟੇ ਵੀ ਰਹਿੰਦੇ ਨੇ, ਮੋਟੇ ਵੀ ਰਹਿੰਦੇ ਨੇ, ਪਤਲੇ ਵੀ ਰਹਿੰਦੇ ਨੇ, ਜਿਨ੍ਹਾਂ ਨੂੰ ਘਾਟਾ ਪੈਂਦਾ ਉਹ ਵੀ ਰਹਿੰਦੇ ਨੇ, ਜਿਨ੍ਹਾਂ ਨੂੰ ਲਾਭ ਹੁੰਦਾ ਉਹ ਵੀ ਰਹਿੰਦੇ ਨੇ, ਰਹਿੰਦੇ ਤਾਂ ਸਾਰੇ ਨੇ ਨਾ। ਤੇ ਹੁਣ ਬਗਾਨੇ ਦੀ ਕੀ ਵਿਚਾਰ ਕਰਨੀ, ਜਿਹੜਾ ਬਗਾਨਾ ਹੈ ਪਰਾਇਆ ਹੈ ਉਹਦੀ ਵਿਚਾਰ ਕੀ ਕਰਨੀ ਹੈ।
ਬੈਠ ਸਦਨ ਪ੍ਰਭ ਕੋ ਸਿਮਰੀ ਜੈ,
ਮੈਂ ਤਾਂ ਆਪਣੇ ਘਰ ਬਹਿ ਕੇ ਰੱਬ ਰੱਬ ਸਿਮਰਦਾ। ਕਹਿੰਦੇ ਬੰਦੇ ਨੂੰ ਚਾਹੀਦਾ ਵੀ ਇਹੀ ਹੈ, ਇਹੀ ਨਾ ਵੇਖੀ ਜੇ ਫਲਾਣਾ ਬੰਦਾ ਮਾੜਾ ਹੈ, ਉਹ ਵੱਡਾ ਉਹ ਛੋਟਾ ਹੈ, ਕਹਿੰਦਾ ਦੂਜਿਆਂ ਨੂੰ ਨਾ ਵੇਖੀ ਜਾਏ। ਬੰਦੇ ਨੂੰ ਚਾਹੀਦਾ ਵੀ ਦੂਜਿਆਂ ਨੂੰ ਵੇਖਣ ਦੀ ਬਜਾਏ ਆਪ ਆਪਣੇ ਆਪ ਨੂੰ ਸੰਭਾਲੇ, ਤੇ ਆਪਣੇ ਆਪ ਨੂੰ ਸਵਾਰੇ, ਘਰ ਚ ਬਹਿ ਕੇ ਰੱਬ ਰੱਬ ਕਰੇ, ਪਰਮੇਸ਼ਰ ਨੂੰ ਯਾਦ ਕਰੇ। ਕਹਿੰਦਾ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਵੱਡੇ ਨੇ ਤੇ ਮੈਂ ਛੋਟਾ ਆ, ਤੇ ਫਿਰ ਮੈਨੂੰ ਵੀ ਲੋੜ ਕੋਈ ਨੀ ਜਾਣ ਦੀ ਉਹਨਾਂ ਦੇ ਕੋਲ, ਮੈਂ ਵੀ ਆਪਣੇ ਘਰ ਵਿਚ ਬੈਠਾ ਰੱਬ ਰੱਬ ਕਰਾਂਗਾ, ਹਰੀ ਹਰੀ ਕਰਾਂਗਾ।
ਮਿਲਵੇ ਕੀ ਪ੍ਰਸੰਤਾ ਤਜ ਕੈ,
ਇਹਨੇ ਆਪਣੇ ਮਨ ਚ ਸੋਚ ਕੇ ਸਤਿਗੁਰਾਂ ਨਾਲ ਮਿਲਣ ਦਾ ਵਿਚਾਰ ਛੱਡ ਦਿੱਤਾ ਕਿ ਮੈਂ ਨੀ ਹੁਣ ਉਹਨਾਂ ਨੂੰ ਜਾ ਕੇ ਮਿਲਣਾ, ਉਹਨਾਂ ਦੇ ਦਰਸ਼ਨ ਜਾ ਕੇ ਨਹੀਂ ਕਰਨੇ। ਪਹਿਲਾਂ ਤਾਂ ਮਿਲਣ ਦੀ ਬੜੀ ਖੁਸ਼ੀ ਸੀ ਇਹਦੇ ਮਨ ਚ, ਪਰ ਹੁਣ ਇਹਨੇ ਆਪਣੇ ਮਨ ਦੀ ਖੁਸ਼ੀ ਤਿਆਗ ਦਿੱਤੀ ਜਦੋਂ ਸੁਣਿਆ ਵੀ ਉਹ ਤਾਂ ਸ਼ਿਕਾਰ ਖੇਡਦੇ ਨੇ। ਹੁਣ ਇਹ ਵੈਸ਼ਨੂ ਸੀ, ਵੈਸ਼ਨਵ ਸਾਧ ਸੀ, ਤੇ ਵੈਸ਼ਨਵ ਸਾਧ ਹੁਣ ਬੰਦਾ ਸਿੰਘ ਬਹਾਦਰ ਵੀ ਪਹਿਲਾਂ ਵੈਸ਼ਨਵ ਸਾਧ ਹੀ ਸੀ ਨਾ। ਤੇ ਜਦੋਂ ਮਹਾਰਾਜ ਜੀ ਨੇ ਜਾ ਕੇ ਉੱਥੇ ਇਹਦੇ ਜਿਹੜੇ ਬੱਕਰੇ ਫਿਰਦੇ ਉਹ ਝਟਕਾਏ, ਤੇ ਬੰਦੇ ਬਹਾਦਰ ਨੂੰ ਵੀ ਰੋਸ ਆਇਆ ਸੀ, ਉਹਨੇ ਆਖਿਆ ਵੀ ਇਹ ਕਿਉਂ ਕੀਤਾ। ਉਥੋਂ ਫਿਰ ਮਹਾਰਾਜ ਜੀ ਨੇ ਉਹਦਾ ਜੀਵਨ ਹੀ ਪਲਟ ਕੇ ਰੱਖ ਦਿੱਤਾ, ਤਬਦੀਲ ਕਰਕੇ ਰੱਖ ਦਿੱਤਾ। ਹੁਣ ਵੈਸ਼ਨਵ ਸਾਧ ਨੂੰ ਤਾਂ ਬੜਾ ਮਾੜਾ ਲੱਗਦਾ ਮਾਸ, ਉਹ ਕਹਿੰਦਾ ਵੀ ਸ਼ਿਕਾਰ ਖੇਡਦੇ ਨੇ। ਹੁਣ ਇਹ ਘਰ ਹੀ ਬਹਿ ਗਿਆ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ,
ਬੈਠ ਰਿਹਾ ਕਰ ਹਰੇ ਹਰ ਭਜ ਕੇ,
ਘਰ ਬਹਿ ਕੇ ਹਰੀ ਹਰੀ ਭਜਣ ਲੱਗਾ, ਹਰੀ ਹਰੀ ਜਪਣ ਲੱਗਾ।
ਸ੍ਰੀ ਗੁਰੂ ਤੇਗ ਬਹਾਦਰ ਜਾਣਿਓ, ਹਰ ਕੋ ਭਗਤ ਸੁਨਤ ਪਰਮਾਨਿਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਮਹਾਰਾਜ ਜੀ ਨੇ ਤਿਉਣੇ ਦਾ ਭਲਾ ਕਰਨਾ ਸੀ ਨਾ, ਮਹਾਰਾਜ ਜੀ ਨੇ ਤਾਂ ਇਹਦੀ ਕਲਿਆਣ ਕਰਨੀ ਸੀ। ਤੋ ਸਤਿਗੁਰੂ ਜੀ ਜਾਣੀ ਜਾਣ ਜਾਣ ਗਏ ਕਿ ਮਲੂਕ ਦਾਸ ਦੇ ਮਨ ਦੇ ਵਿੱਚ ਭਰਮ ਆ ਗਿਆ, ਉਹਨੂੰ ਕਿਸੇ ਬੰਦੇ ਨੇ ਭਰਮਾ ਦਿੱਤਾ ਹੈ। ਤਾਂ ਉਹ ਹਰੀ ਦਾ ਭਗਤ, ਪਰਮੇਸ਼ਰ ਦੀ ਭਗਤੀ ਕਰਨ ਵਾਲਾ ਸਾਧੂ ਹੈ, ਪਰ ਉਹਦੇ ਮਨ ਚ ਭਰਮ ਪਾ ਦਿੱਤਾ, ਕਿਸੇ ਨੇ ਉਹਨੂੰ ਭਰਮਾ
ਦਿੱਤਾ।
ਇਹ ਕੰਮ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਜਿਹੜਾ ਇਹ ਵਿਧ ਨਖੇਦ ਦਾ ਕਰਮ ਹੈ, ਇਹ ਜਿਹੜਾ ਵਿਵਹਾਰ ਹੈ,
ਸੰਤਨ ਕੇ ਵਿਚਾਰ,
ਸੰਤਾਂ ਦੀ ਵਿਚਾਰ ਨਹੀਂ ਹੁੰਦੀ, ਉਹ ਵਿਧ ਨਖੇਦ ਨਹੀਂ ਵੇਖਦੇ। ਉਹ ਵਿਧੀ ਨਖੇਦ ਮਹਾਂਪੁਰਖ ਮਹਾਤਮਾ ਵਾਸਤੇ ਤਾਂ ਤੈਸਾ ਸਵਰਨ ਤੈਸੀ ਉਸ ਮਾਟੀ, ਉਹਦੇ ਵਾਸਤੇ ਇੱਕੋ ਜਿਹਾ ਹੁੰਦਾ ਸਭ ਕੁਝ। ਇੱਕ ਸੰਤ ਦੀ ਇਹ ਬਿਰਤੀ ਨਹੀਂ ਹੋਣੀ ਚਾਹੀਦੀ ਕਿ ਉਹ ਵਿਧ ਨਖੇਦ ਦਾ ਪੱਖ ਵੇਖਦਾ ਫਿਰੇ।
ਬਹਿਰ ਕਿਰਿਆ ਪਿਕ ਸ਼ਰਧਾ ਤਿਆਗੇ,
ਬਾਹਰ ਦੀ ਕਿਰਿਆ ਵੇਖ ਕੇ ਉਹਨੇ ਸਾਡੀ ਬਾਹਰ ਦੀ ਕਿਰਿਆ ਵੇਖੀ ਵੀ ਗੁਰੂ ਤੇ ਸਿੱਖ ਸ਼ਿਕਾਰ ਖੇਡਦੇ ਨੇ, ਸਾਡੀ ਬਾਹਰ ਦੀ ਕਿਰਿਆ ਵੇਖ ਕੇ ਉਹਨੇ ਆਪਣੇ ਮਨ ਦੀ ਸ਼ਰਧਾ ਤਿਆਗ ਦਿੱਤੀ ਹੈ।
ਅੰਤਰ ਬਿਰਤੀ ਕੋ ਨੈ ਅਨਰਾਗੇ,
ਅੰਦਰ ਦੀ ਬਿਰਤੀ ਨਹੀਂ ਵੇਖੀ, ਸਾਡੇ ਅੰਦਰ ਦਾ ਭਾਵ ਨੀ ਵੇਖਿਆ, ਬਾਹਰ ਦੀ ਕਿਰਿਆ ਵੇਖ ਕੇ ਭਰਮ ਗਿਆ, ਸ਼ਰਧਾ ਛੱਡ ਬੈਠਾ, ਸ਼ਰਧਾ ਤਿਆਗ ਬੈਠਾ, ਤੇ ਅੰਦਰ ਦੀ ਸਾਡੀ ਬਿਰਤੀ ਵੇਖ ਕੇ ਅਨੁਰਾਗੀ ਨੀ ਬਣਿਆ, ਪ੍ਰੇਮੀ ਨੀ ਬਣਿਆ।
ਸੱਜ ਮਿਲਾਪ ਕੀ ਬਾਤਨ ਬੈਠੇ,
ਸਾਡੇ ਨਾਲ ਮਿਲਾਪ ਕਰਨ ਦੀ ਗੱਲ ਹੀ ਛੱਡ ਕੇ ਬਹਿ ਗਿਆ ਘਰ, ਕਹਿੰਦਾ ਵੀ ਮੈਂ ਮਿਲਣਾ ਹੀ ਨੀ ਉਹਨਾਂ ਨੂੰ, ਮਿਲਾਪ ਹੀ ਨੀ ਕਰਨਾ, ਏਦਾਂ ਦੀ ਬਿਰਤੀ ਧਾਰਨ ਕਰਕੇ ਬੈਠ ਗਿਆ।
ਹੁਣ ਆਮਖ ਕੋ ਨਾਕ ਸੁਐਂਠਿਓ,
ਜਦੋਂ ਉਹਨੇ ਸੁਣਿਆ ਵੀ ਗੁਰੂ ਜੀ ਦੇ ਨਾਲ ਮਾਸ ਜਿਹੜੇ ਸੇਵਕ ਸਿੱਖ ਨੇ ਉਹਨਾਂ ਨੇ ਘੋੜਿਆਂ ਨਾਲ ਬੱਧਾ ਹੋਇਆ, ਇਹ ਸੁਣ ਕੇ ਉਹਨੇ ਆਪਣੀ ਨੱਕ ਚੜਾ ਲਈ, ਨੱਕ ਚੜਾ ਕੇ ਆਪਣੀ ਨੱਕ ਨੂੰ ਐਂਠਿਆ ਹੈ।
ਜਿਦਨ ਖੇਦ ਤੇ ਕਰਕੇ ਬਾਹਰ, ਕਿਹੈ ਮਿਲਾਵਨ
ਮਹਾਰਾਜ ਜੀ ਨੇ ਫੁਰਨਾ ਕੀਤਾ ਵੀ ਹੁਣ ਇਹ ਜਿਹੜਾ ਵਿਧੀ ਨਖੇਦ ਦਾ ਕਰਮ ਹੈ, ਇਹਦੇ ਤੋਂ ਉਹਨੂੰ ਬਾਹਰ ਕਰਕੇ ਨਿਰਾਲਾ ਕਰਕੇ ਉਹਨੂੰ ਆਪਣੇ ਨਾਲ ਜ਼ਰੂਰ ਮਿਲਾਉਣਾ ਚਾਹੀਦਾ। ਇਹ ਨਹੀਂ ਹੈ ਤਾਂ ਚੰਗਾ ਸਾਧੂ, ਪਰ ਭਰਮ ਪੈ ਗਿਆ, ਭਰਮ ਉਹਦਾ ਕੱਢਣਾ, ਉਹਦੇ ਅੰਦਰ ਭਰਮ ਨਾ ਰਹੇ। ਮਹਾਰਾਜ ਜੀ ਕਹਿੰਦੇ ਉਹਨੂੰ ਜ਼ਰੂਰ ਮਿਲਾਉਣਾ ਚਾਹੀਦਾ, ਆਪਣੇ ਨਾਲ ਅਭੇਦ ਕਰਨਾ ਚਾਹੀਦਾ। ਜੇ ਵਿਧੀ ਨਖੇਦ ਦੇ ਪੱਖ ਚ ਰਿਹਾ ਤਾਂ ਉਲਝ ਜਾਏਗਾ, ਪੱਖਵਾਦ ਵਿਚ ਰਿਹਾ ਤੇ ਇੱਥੇ ਉਲਝਿਆ ਰਹੇਗਾ, ਇੱਥੇ ਹੀ ਮਨ ਦੀ ਬਿਰਤੀ ਉਹਦੀ ਇੱਥੇ ਭੜਕਦੀ ਰਹੇਗੀ, ਅਸਲੀ ਕਰਮ ਤੋਂ ਤਾਂ ਦੂਰ ਰਹੇਗਾ। ਅਸਲੀ ਕੰਮ ਤਾਂ ਪਰਮਾਤਮਾ ਦਾ ਭਜਨ ਕਰਕੇ ਉਹਦੇ ਵਿਚ ਮਿਲਣਾ ਹੈ, ਉਹਦੇ ਚ ਭੇਦ ਹੋਣਾ, ਉਹਨੂੰ ਛੱਡ ਕੇ ਇਹੀ ਕਰੀ ਜਾਏਗਾ, ਇਹ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਏਦਾਂ ਦੇ ਕਰਮ ਕਾਂਡਾਂ ਵਿਚ ਉਲਝਿਆ ਰਹੇਗਾ। ਮਹਾਰਾਜ ਜੀ ਕਹਿੰਦੇ ਦਾ ਭਰਮ ਕੱਢ ਕੇ ਇਹਨੂੰ ਆਪਣੇ ਨਾਲ ਜ਼ਰੂਰ ਮਿਲਣਾ ਚਾਹੀਦਾ।
ਇਹ ਸ਼੍ਰੀ ਤੇਗ ਬਹਾਦਰ ਤਾਰੇ,
ਏਦਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਮਨ ਚ ਫੁਰਨਾ ਕੀਤਾ,
ਕਰਿਓ ਨਿਹਾਲ ਚੈਸੇ ਉਪਕਾਰੇ,
ਉਪਕਾਰੀ ਸਤਿਗੁਰੂ ਜੀ ਮਲੂਕ ਦਾਸ ਸਾਧ ਨੂੰ ਉਹ ਨਿਹਾਲ ਕਰਨਾ ਚਾਹੁੰਦੇ ਨੇ, ਇਹਨੂੰ ਕਿਰਤਾਰਥ ਕਰਨਾ ਚਾਹੁੰਦੇ ਨੇ।
ਬੈਠ ਮਲੂਕ ਦਾਸ ਜਬ ਰਹੇ,
ਉਧਰ ਮਲੂਕ ਦਾਸ ਸਾਧ ਉਹ ਆਪਣੇ ਘਰ ਹੀ ਬਹਿ ਗਿਆ, ਉਹ ਚੱਲਿਆ ਹੀ ਨੀ, ਗਿਆ ਹੀ ਨੀ ਮਹਾਰਾਜ ਜੀ ਵੱਲ, ਤੇ ਘਰ ਹੀ ਜਦੋਂ ਬੈਠ ਰਿਹਾ
ਗਿਣਤੀ ਗਿਣੇ ਨਾ ਮੁੱਕ ਕੱਜ ਕਯੋ
ਮਨ ਚ ਗਿਣਤੀਆਂ ਗਿਣੀ ਜਾਂਦਾ ਸੋਚੀ ਜਾਂਦਾ ਵੀ ਮੈਂ ਜਾਂਦਾ ਕਿ ਨਾ ਜਾਂਦਾ ਜਾਵਾਂ ਕਿ ਨਾ ਜਾਵਾਂ ਏਦਾਂ ਸੋਚਾਂ ਸੋਚੀ ਜਾਂਦਾ ਤੇ ਪਰ ਸਤਿਗੁਰਾਂ ਦੇ ਕੋਲ ਨਹੀਂ ਗਿਆ ਤੇ ਮੂੰਹ ਤੋਂ ਵੀ ਕੁਝ ਨਹੀਂ ਕਹਿੰਦਾ
ਕਿਤਕ ਦੇਰ ਮੈਂ ਤਾਂ ਰਸੋਈ
ਕੁਝ ਸਮੇਂ ਬਾਅਦ ਇਹਦੀ ਰਸੋਈ ਵਿਚ ਲੰਗਰ ਤਿਆਰ ਹੋ ਗਿਆ
ਅਨਕ ਅੰਨ ਕੀ ਸਿੱਧ ਸਭ ਹੋਏ
ਅਨੇਕਾਂ ਪ੍ਰਕਾਰ ਦਾ ਅੰਨ ਬਣਿਆ ਇਹਦੀ ਰਸੋਈ ਚ ਭੋਗ ਲਵਾਂਦਾ ਸੀ ਭਗਵਾਨ ਨੂੰ ਫਿਰ ਖਾਂਦਾ ਸੀ ਬਾਅਦ ਚ ਇਹਦੀ ਰਸੋਈ ਚ ਲੰਗਰ ਤਿਆਰ ਹੋ ਗਿਆ ਅਨੇਕਾਂ ਪ੍ਰਕਾਰ ਦੇ ਅੰਨ ਤਿਆਰ ਹੋਏ
ਥਾਲ ਪਰੋਸਿਓ ਪਾਏ ਆਹਾਰ
ਥਾਲ ਵਿਚ ਅੰਨ ਪਰੋਸ ਲਿਆ ਤੇ ਥਾਲ ਵਿਚ ਅੰਨ ਪਰੋਸ ਕੇ ਭਲੀ ਪ੍ਰਕਾਰ ਨਾਲ ਥਾਲ ਤਿਆਰ ਕੀਤਾ
ਸੂਖਮ ਚਾਵਲ ਮੂੰਗ ਕੀ ਦਾਲ
ਕਹਿੰਦੇ ਸੂਖਮ ਚਾਵਲ ਬਰੀਕ ਬਣਾਏ ਤੇ ਮੂੰਗ ਦੀ ਦਾਲ ਤਿਆਰ ਕੀਤੀ
ਫੁਲਕਾ ਬਹੁਤ ਕ੍ਰਿਤ ਕੇ ਸਨੇ
ਪ੍ਰਸ਼ਾਦੇ ਫੁਲਕੇ ਰੱਖੇ ਜਿਹੜੇ ਘਿਓ ਨਾਲ ਗਹਿ ਗੱਚ ਕੀਤੇ ਹੋਏ ਸਨ
ਠਾਕਰੇਤ ਸੁਧਾਰਤ ਕਨੇ
ਆਪਣੇ ਠਾਕੁਰ ਜੀ ਵਾਸਤੇ ਜਿਨ੍ਹਾਂ ਨੂੰ ਭੋਗ ਲਵਾਂਦਾ ਸੀ ਰੋਜ਼ ਉਹਨਾਂ ਵਾਸਤੇ ਬੜੇ ਸੋਹਣੇ ਢੰਗ ਨਾਲ ਫੁਲਕੇ ਰੱਖੇ ਨੇ ਮੂੰਗ ਦੀ ਦਾਲ ਰੱਖੀ ਆ ਚਾਵਲ ਰੱਖੇ ਹਨ
ਅਪਰ ਸਲਵਣ ਪਾਏ ਕਰ ਪ੍ਰੇਮ
ਹੋਰ ਵੀ ਸਲਵਣ ਕਈ ਸਲਵਣ ਦਾ ਮਤਲਬ ਸਲੂਣਾ ਸਬਜ਼ੀਆਂ ਹੋਰ ਵੀ ਕੁਝ ਸਬਜ਼ੀਆਂ ਭਾਜੀਆਂ ਬਣੀਆਂ ਹੋਈਆਂ ਉਹ ਵੀ ਵਿੱਚ ਪਾਈਆਂ ਹਨ
ਪ੍ਰਥਮ ਭੋਗ ਲਿਆ ਬਦਲਾਵਤ ਨਿਤ ਨੇਮ
ਨਿਤ ਨੇਮ ਸੀ ਕਿ ਪਹਿਲਾਂ ਭਗਵਾਨ ਜੀ ਨੂੰ ਭੋਗ ਲਵਾਂਦਾ ਸੀ ਫਿਰ ਬਾਅਦ ਚ ਖਾਂਦਾ ਸੀ ਰੋਜ਼ ਦਾ ਇਹਦਾ ਨਿਤ ਨੇਮ ਸੀ ਕਹਿੰਦੇ ਰੋਜ਼ ਦੇ ਨਿਤ ਨੇਮ ਵਾਂਗਰ ਅੱਜ ਵੀ ਥਾਲ ਤਿਆਰ ਕਰਕੇ ਉਤੋਂ ਕੱਜ ਕੇ ਢੱਕ ਕੇ ਇਹ ਭਗਵਾਨ ਜੀ ਦੇ ਕੋਲ ਲੈ ਕੇ ਠਾਕੁਰ ਜੀ ਦੀ ਮੂਰਤੀ ਕੋਲ ਲੈ ਕੇ ਆਇਆ
ਥਾਲ
ਕੱਪੜੇ ਨਾਲ ਢੱਕ ਕੇ ਥਾਲ ਨੂੰ ਤੇ ਉਹ ਥਾਲ ਲੈ ਕੇ ਭਗਵਾਨ ਜੀ ਕੋਲ ਪਹੁੰਚਿਆ
ਜਾਏ ਚੜਿਓ ਠਾਕੁਰ ਅਗਵਾਰ
ਜਾ ਕੇ ਉਹ ਠਾਕੁਰ ਜੀ ਦੀ ਮੂਰਤੀ ਅੱਗੇ ਜਾ ਕੇ ਥਾਲ ਰੱਖ ਦਿੱਤਾ ਤੇ ਥਾਲ ਰੱਖ ਕੇ ਭਗਵਾਨ ਜੀ ਦੀ ਮੂਰਤੀ ਅੱਗੇ
ਘੰਟੇ ਸੰਕ ਬਜਾਏ ਬਿਸਾਲੇ
ਦਰਵਾਜਾ ਬੰਦ ਕਰ ਦਿੰਦੇ ਥਾਲ ਰੱਖ ਕੇ ਨਾ ਭਗਵਾਨ ਜੀ ਦੇ ਅੱਗੇ ਦਰਵਾਜਾ ਬੰਦ ਕਰਕੇ ਤੇ ਘੜਿਆਲ ਵਜਾਉਂਦੇ ਨੇ ਹੱਥ ਵਿਚ ਘੰਟੀ ਪਕੜ ਲੈਂਦੇ ਨੇ ਉਹ ਘੰਟੀ ਵਜਾਉਂਦੇ ਹਨ
ਪਰ ਅਰਾਧੇ ਚਿਤ ਗੋਪਾਲੇ
ਔਰ ਅਰਾਧਨਾ ਕਰਦਾ ਗੋਪਾਲ ਜੀ ਭੋਗ ਲਾਓ ਮੈਂ ਭੋਜਨ ਲਿਆਇਆ ਆਪ ਜੀ ਵਾਸਤੇ ਆਪ ਜੀ ਭੋਗ ਲਾਓ ਇੱਦਾਂ ਨਾਲੇ ਖਲੋਤੇ ਘੰਟੀ ਵਜਾਈ ਜਾਂਦੇ ਨੇ ਨਾਲੇ ਅਰਦਾਸਾਂ ਕਰੀ ਜਾਂਦਾ
ਔਰ ਉਠਾਏ ਥਾਲ ਤੋਂ ਲਿਆਏ
ਜਦੋਂ ਕੁਝ ਸਮਾਂ ਬੀਤ ਗਿਆ ਦਰਵਾਜਾ ਖੋਲ੍ਹ ਕੇ ਨੇ ਥਾਲ ਚੁੱਕਿਆ ਜਿਹੜਾ ਉਹ ਭੋਗ ਲਵਾਉਣ ਵਾਸਤੇ ਠਾਕੁਰ ਜੀ ਅੱਗੇ ਥਾਲ ਰੱਖਿਆ ਕੱਪੜੇ ਨਾਲ ਢੱਕਿਆ ਹੋਇਆ ਸੀ ਉਹ ਥਾਲ ਅੱਗੋਂ ਚੁੱਕ ਕੇ ਲੈ ਆਇਆ
ਬਸਤਰੇ ਉਤਾਰ ਜਿਵੇਂ ਦ੍ਰਿਗ ਲਾਏ
ਜਦੋਂ ਥਾਲ ਲਿਆ ਕੇ ਘਰ ਆਪਣੇ ਕਮਰੇ ਚ ਰੱਖਿਆ ਨਾ ਤੇ ਉਤੋਂ ਕੱਪੜਾ ਲਾਇਆ ਕੱਪੜਾ ਲਾ ਕੇ ਜਦੋਂ ਥਾਲ ਵਿਚ ਵੇਖਿਆ
ਅਨਕ ਦੇਖਿਓ ਬੀਚ ਆਹਾਰ
ਕਹਿੰਦੇ ਜਦੋਂ ਵੇਖਿਆ ਕੱਪੜਾ ਲਾਇਆ ਨਾ ਥਾਲ ਤੋਂ ਤੇ ਜਿਹੜੀ ਉਹ ਮੂੰਗ ਦੀ ਦਾਲ ਸੀ ਨਾ ਉਹ ਵਿਚ ਮਾਸ ਬਣਿਆ ਹੋਇਆ ਸਾਰਾ ਉਹ ਮੂੰਗ ਦੀ ਦਾਲ ਜਿਹੜੀ ਆ ਉਹ ਮਾਸ ਬਣਿਆ ਹੋਇਆ ਸਾਰੇ ਪਾਸੇ ਜਿਹੜੀ ਹੋਰ ਸਬਜ਼ੀ ਭਾਜੀ ਸੀ ਉਹ ਸਾਰੀ ਮਾਸ ਦੀ ਬਣ ਗਈ ਮਾਸ ਹੀ ਮਾਸ ਪਿਆ ਬਣਿਆ ਹੋਇਆ
ਚਾਵਲ ਦਾਲ ਸੋ ਅਨੇਕ ਪ੍ਰਕਾਰ
ਜਿਹੜੀ ਪਹਿਲਾਂ ਚਾਵਲ ਤੇ ਦਾਲ ਸੀ ਅਨੇਕ ਪ੍ਰਕਾਰ ਦੇ ਉਥੇ ਕਹਿੰਦੇ ਮਾਸ ਭਰਿਆ ਹੋਇਆ ਸਾਰੀ ਥਾਲ ਵਿਚ ਮਾਸ ਬਣ ਕੇ ਤਿਆਰ ਕਰਕੇ ਜਿਵੇਂ ਕਿਸੇ ਨੇ ਭਾਜੀ ਬਣਾ ਕੇ ਰੱਖੀ ਹੋਵੇ
ਮਸਾਲੇ ਰੀ ਦਿਓ ਨੀਕੇ
ਮਸਾਲੇ ਪਾ ਕੇ ਰਿੰਨਿਆ ਹੋਇਆ ਮਾਸ ਸੀ ਉਹ ਪਿਆ ਹੋਇਆ
ਦੇਖਿਆ ਚਰਜ ਹੋਇਓ ਵਿਚ ਹੀ
ਕੇ ਮਲੂਕ ਦਾਸ ਹੈਰਾਨ ਰਹਿ ਗਿਆ ਦੰਗ ਰਹਿ ਗਿਆ ਵੀ ਆਹ ਕੀ ਹੁਣ ਵੈਸ਼ਨੂ ਸਾਧ ਸੀ ਇਕਦਮ ਥਾਲ ਹੱਥ ਚੋਂ ਥੱਲੇ ਨੂੰ ਛੁੱਟ ਗਿਆ ਮਾਸ ਕਿਵੇਂ ਆ ਗਿਆ ਜਦੋਂ ਕੱਪੜਾ ਪਾਸੇ ਕਰਕੇ ਵੇਖਿਆ ਦੰਗ ਰਹਿ ਗਿਆ
ਇਹ ਕਿਆ ਪਿਓ ਨਾ ਜਾਣਿਓ ਜਾਏ
ਵੀ ਆ ਕੀ ਹੋ ਗਿਆ ਸਮਝ ਨਹੀਂ ਆਈ ਇਹ ਕੀ ਬਣ ਗਿਆ
ਥਾਲ ਵਿਚ ਕਿਨ ਆਮਕ ਪਾਏ
ਥਾਲ ਵਿਚ ਮਾਸ ਕਿੱਥੋਂ ਆ ਗਿਆ ਮੈਂ ਤਾਂ ਸਬਜ਼ੀ ਭਾਜੀ ਦਾਲ ਆਦਿਕ ਪਰੋਸਿਆ ਸੀ ਇਹ ਮਾਸ ਕਿੱਥੋਂ ਆ ਗਿਆ
ਕਹਾ ਪਈ ਗਤ ਹੈ ਪ੍ਰਭ ਮੇਰੇ
ਪ੍ਰਭੂ ਇਹ ਕੀ ਹਾਲਤ ਹੋਈ ਹੈ ਕੀ ਗਤ ਹੋਈ ਹੈ
ਕਰੈ ਵਿਚਾਰ ਮਹੰਤ ਕਨੇਰੇ
ਮਲੂਕ ਦਾਸ ਸਾਧ ਇਹ ਬੜੀਆਂ ਵਿਚਾਰਾਂ ਕਰਦਾ ਬੜਾ ਸੋਚਾਂ ਸੋਚਦਾ
ਹੁਣ ਸਤਿਗੁਰ ਕੀ ਚਿਤਵਤ ਬਾਤ
ਮੈਨੂੰ ਯਾਦ ਆਇਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਆਈ
ਠਾਕ ਰੂਪ ਸਵਾਮਕ ਖਾਤ
ਉਹ ਤਾਂ ਭਗਵਾਨ ਨੇ ਹੁਣ ਭਗਵਾਨ ਵਾਸਤੇ ਜਿਹੋ ਜਿਹਾ ਕੌਣ ਮਾਸ ਕੌਣ ਸਾਗ ਕਹਾਵੇ ਉਹਦੇ ਵਾਸਤੇ ਸਾਗ ਤੇ ਮਾਸ ਦੋਵੇਂ ਇੱਕੋ ਹੀ ਰੂਪ ਨੇ ਪਰਮੇਸ਼ਰ ਵਾਸਤੇ ਤਾਂ ਸਭ ਕੁਝ ਇੱਕੋ ਬਰਾਬਰ ਹੈ ਨਾ। ਉਹਦੇ ਵਾਸਤੇ ਕੌਣ ਮਾਸ ਕੌਣ ਸਾਗ ਕਹਾਵੇ? ਉਹ ਤਾਂ ਕਹਿੰਦੇ ਤੋਇਓ ਅੰਨ ਕਮਾਦ ਕਪਾਹਾ, ਤੋਇਓ ਤ੍ਰੇ ਭਵਨ ਗੰਨਾ। ਸਭ ਕੁਝ ਜਲ ਤੋਂ ਪੈਦਾ ਹੋਇਆ, ਉਹਦੇ ਤੋਂ ਪੈਦਾ ਹੋਇਆ, ਉਹਦੇ ਵਾਸਤੇ ਕੀ ਮਾਸ ਤੇ ਕੀ ਸਾਗ, ਇੱਕੋ ਜਿਹੀ ਬਿਰਤੀ ਹੈ।
ਜਿਨੋ ਭੋਗਿਆ ਮਕ ਕੋ ਲਾਇਓ,
ਇਹ ਤਾਂ ਭੋਗ ਭਗਵਾਨ ਜੀ ਨੇ ਛਕਿਆ ਤੇ ਉਹਨਾਂ ਨੇ ਵੀ ਅੱਜ ਆਮਖ ਦਾ ਭੋਗ ਲਾਇਆ ਹੈ।
ਮਨ ਮੇਰੇ ਕੋ ਭਰਮ ਮਿਟਾਇਓ,
ਅੱਜ ਮੇਰੇ ਮਨ ਦਾ ਭਰਮ ਮਿਟਾ ਦਿੱਤਾ ਭਗਵਾਨ ਜੀ ਨੇ, ਵੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਰੂਰ ਜਾਣਾ ਚਾਹੀਦਾ।
ਸੁਣ ਤਮਾਚ ਮੇਰੋ ਮਨ ਸ਼ੰਕਤ,
ਪਹਿਲਾਂ ਸੁਣ ਕੇ ਮੇਰੇ ਮਨ ਦੇ ਵਿੱਚ ਸ਼ੰਕਾ ਪੈ ਗਿਆ ਸੀ।
ਮਿਲ ਬੋ ਤਿਆਗ ਰਹੇ ਹੋ ਇਸ ਮੇਰਾ,
ਮੈਂ ਉਹਨਾਂ ਨੂੰ ਮਿਲਣਾ ਛੱਡ ਦਿੱਤਾ, ਮਿਲਣਾ ਤਿਆਗ ਦਿੱਤਾ।
ਭੋਗਿਓ ਭੋਗ ਸੁੱਠਾ ਕਰ ਮੇਰੇ,
ਅੱਜ ਮੇਰੇ ਭਗਵਾਨ ਨੇ ਵੀ ਮਾਸ ਨੂੰ ਭੋਗ ਲਾਇਆ, ਉਹਦੀ ਥਾਲ ਵਿੱਚੋਂ ਅੱਜ ਮਾਸ ਨਿਕਲਿਆ ਤੇ ਮੇਰੇ ਭਗਵਾਨ ਨੇ ਵੀ ਅੱਜ ਮਾਸ ਨੂੰ ਹੀ ਭੋਗ ਲਾਇਆ ਹੈ।
ਸ਼ੰਕਾ ਹਰਨ ਹੇਤ ਮਨ ਮਨ ਮੇਰੇ ਮਨ ਕੇ,
ਮੇਰੇ ਮਨ ਦਾ ਸ਼ੰਕਾ ਦੂਰ ਕਰਨ ਵਾਸਤੇ ਭਗਵਾਨ ਨੇ ਆ ਸਾਰੀ ਕਲਾ ਵਰਤਾਈ ਹੈ।
ਇਸ ਬਿਨ ਅਵਰ ਨ ਕਾਰਨ ਕੋਈ,
ਇਹਦੇ ਤੋਂ ਬਿਨਾਂ ਹੋਰ ਕੋਈ ਕਾਰਨ ਨਹੀਂ ਹੈ, ਇਹੀ ਅਸਲ ਕਾਰਨ ਹੈ।
ਸਦਾ ਅਲੇਪ ਪ੍ਰਭੂ ਗੁਰ ਸੋਏ,
ਅਸਲ ਵਿੱਚ ਸਤਿਗੁਰੂ ਜੀ ਤਾਂ ਅਲੇਪ ਨੇ, ਉਹ ਜੇ ਸ਼ਿਕਾਰ ਵੀ ਖੇਡਦੇ ਨੇ ਤੇ ਜੀਵਾਂ ਨੂੰ ਮਾਰਨ ਦਾ ਉਹਨਾਂ ਨੂੰ ਪਾਪ ਥੋੜੀ ਹੈ, ਉਹ ਤੇ ਜੇ ਜੀਵਾਂ ਨੂੰ ਵੀ ਮਾਰਦੇ ਨੇ ਤੇ ਉਹਨਾਂ ਨੂੰ ਵੀ ਤਾਰਦੇ ਨੇ। ਉਹ ਜੀਵ ਵੀ ਮਾਰਦੇ ਨੇ ਤੇ ਉਹਨਾਂ ਨੂੰ ਵੀ ਤਾਰ ਹੀ ਰਹੇ ਨੇ, ਉਹ ਤਾਂ ਸਦਾ ਹੀ ਅਲੇਪ ਨੇ।
ਸ਼ੁਭ ਨ ਸਕੈ ਜਿਸ ਕਿਰਿਆ ਕਲਾਪਾ,
ਇਹ ਜਿਹੜੀਆਂ ਕਿਰਿਆ ਕਲਾਪਾਂ ਨੇ ਛੂ ਨਹੀਂ ਸਕਦੀਆਂ, ਸਪਰਸ਼ ਨਹੀਂ ਕਰ ਸਕਦੀਆਂ।
ਸਭ ਕੋ ਪ੍ਰੇਰਕ ਆਪੇ ਆਪ,
ਸਾਰਿਆਂ ਦੇ ਪ੍ਰੇਰਕ ਆਪੇ ਆਪ ਹੀ ਹਨ।
ਕਿਸ ਕੋ ਕਰਮਨ ਕਿਆ ਅਵਰੇਖਣ,
ਕਰਮਾਂ ਦੀ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ ਮੈਂ ਕੀ ਪਰਖਣਾ ਕਰਦਾ ਹਾਂ।
ਇੱਕੋ ਹੈ ਸ਼ਰਧਾ ਤਰ ਦੇਖਣ,
ਮੇਰੇ ਵਾਸਤੇ ਤਾਂ ਇਹ ਚੰਗਾ ਕਿ ਮੈਂ ਆਪਣੇ ਮਨ ਚ ਸ਼ਰਧਾ ਧਾਰਨ ਕਰਕੇ ਉਹਨਾਂ ਦੇ ਦਰਸ਼ਨ ਕਰਾਂ। ਮੇਰਾ ਇਹ ਕੰਮ ਨਹੀਂ ਕਿ ਮੈਂ ਉਹਨਾਂ ਦੇ ਕਰਮ ਪਰਖਾਂ ਵੀ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ। ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਇਹ ਹੈ ਕਿ ਮੈਂ ਸ਼ਰਧਾ ਧਾਰ ਕੇ ਉਹਨਾਂ ਦੇ ਦਰਸ਼ਨ ਕਰਾਂ।
ਸਿੱਖ ਅਰਾਧਤ ਕਿਉਂ ਦਿਸ਼ ਜਿਨ ਕੋ,
ਚਾਰੇ ਪਾਸੇ ਜਿਨ੍ਹਾਂ ਦੀ ਸਿੱਖ ਅਰਾਧਨਾ ਕਰਦੇ ਨੇ।
ਪੂਰਾ ਮਨੋਰਥ ਹਿਤ ਸਭ ਕਿਸ ਕੋ,
ਜਿਹੜੇ ਸਾਰਿਆਂ ਦਾ ਮਨੋਰਥ ਪੂਰਾ ਕਰਦੇ ਨੇ, ਐਸੇ ਨੇ ਨੌਵੇਂ ਪਾਤਸ਼ਾਹ।
ਬਿਰਤੀ ਅਖੇਰ ਕਰਤ ਨਿਤ ਲੀਲਾ,
ਅਖੇਰ ਬਿਰਤੀ ਸ਼ਿਕਾਰ ਖੇਡਣਾ, ਇਹ ਜਿਹੜੀ ਲੀਲਾ ਕਰਨੀ ਹੈ।
ਰਾਮ ਚੰਦਰ ਬਲਵਾਨ ਜਮੀਲਾ,
ਕਹਿੰਦੇ ਤ੍ਰੇਤੇ ਯੁਗ ਚ ਰਾਮ ਚੰਦਰ ਵੀ ਤਾਂ ਸ਼ਿਕਾਰ ਖੇਡਦੇ ਸੀ, ਉਹ ਵੀ ਭਗਵਾਨ ਦਾ ਅਵਤਾਰ ਸੀ, ਉਹ ਵੀ ਸ਼ਿਕਾਰ ਖੇਡਦੇ ਸਨ।
ਪੁਰਸ਼ੋਤਮ ਮਿਰਜਾਦਕ ਨੀਕੇ,
ਹਾਲਾਂਕਿ ਉਹ ਮਰਿਆਦਾ ਪੁਰਸ਼ੋਤਮ ਕਹੇ ਜਾਂਦੇ ਸੀ, ਉਹ ਵੀ ਇਹ ਮਰਿਆਦਾ ਕਰਦੇ ਸਨ।
ਹਰ ਸੇਵਕ ਕੇ ਜੀ ਕੇ,
ਉਹ ਸਾਰੇ ਸੇਵਕਾਂ ਨੂੰ ਜੀਵਾਂ ਦੇ ਹਿਰਦਿਆਂ ਵਿੱਚ ਦਇਆ ਪੈਦਾ ਕਰਨ ਵਾਲੇ ਸਨ।
ਹੁਣ ਸ਼੍ਰੀ ਕ੍ਰਿਸ਼ਨ ਪਏ ਅਵਤਾਰ,
ਦੁਆਪਰ ਯੁਗ ਵਿੱਚ ਵੈਸ਼ਨੂ ਸਾਧ ਸੀ ਨਾ, ਭਗਵਾਨ ਦੇ ਅਵਤਾਰਾਂ ਨੂੰ ਮੰਨਦਾ ਸੀ। ਕਹਿੰਦਾ ਫਿਰ ਦੁਆਪਰ ਯੁਗ ਚ ਭਗਵਾਨ ਕ੍ਰਿਸ਼ਨ ਜੀ ਵੀ ਸ਼ਿਕਾਰ ਖੇਡਦੇ ਰਹੇ ਨੇ।
ਲੀਲਾ ਕੀ ਨਸਿਆਨਕ ਪ੍ਰਕਾਰ,
ਕਿੰਨੀਆਂ ਲੀਲਾਵਾਂ ਕੀਤੀਆਂ, ਲੋਕਾਂ ਨੇ ਨਿੰਦਾ ਵੀ ਗੜੀ ਕੀਤੀ ਕ੍ਰਿਸ਼ਨ ਜੀ ਦੀ, ਹਜ਼ਾਰਾਂ ਰਾਣੀਆਂ ਨਾਲ ਵਿਆਹ ਕਰਾਇਆ, ਹੋਰ ਵੀ ਅਨੇਕ ਪ੍ਰਕਾਰ ਦੇ ਕੰਮ ਕਰਿਆ ਕਰਦੇ ਸਨ।
ਕਥਾ ਇਨੋ ਕੇ ਜੋ ਮਦ ਭਏ,
ਕਹਿੰਦੇ ਵੀ ਉਹਨਾਂ ਵਾਸਤੇ ਹੁਣ ਸ਼ੰਕਾ ਥੋੜੀ ਕਰਨਾ, ਉਹਨਾਂ ਨੂੰ ਵੀ ਤਾਂ ਭਗਵਾਨ ਮੰਨਦੇ ਆ, ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਿਕਾਰ ਖੇਡ ਰਹੇ ਨੇ ਤੇ ਮੈਂ ਕਿਉਂ ਸ਼ੰਕਾ ਕਰ ਬੈਠਾ, ਇਹ ਮੇਰੀ ਮੂਰਖਤਾ। ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਬਜ਼ੁਰਗ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਆਯੁਧ ਧਨੁਸ ਯੁੱਧ ਕਹਿ ਕੇ,
ਉਹ ਸ਼ਸਤਰਧਾਰੀ ਸਨ ਤੇ ਸ਼ਸਤਰਧਾਰੀ ਹੋ ਕੇ ਉਹ ਯੁੱਧ ਵੀ ਕਰਦੇ ਰਹੇ ਨੇ, ਜੰਗ ਵੀ ਕਰਦੇ ਰਹੇ ਨੇ।
ਯਾ ਤੇ ਲਖੀਅਤ ਹੈ ਇਹ ਆਦ,
ਇਹਨਾਂ ਦੇ ਵੀ ਪਰਿਵਾਰ ਦੇ ਮੁੱਢ ਦੇ ਵਿੱਚ ਇਹ ਮਰਿਆਦਾ ਇਹਨਾਂ ਨੂੰ ਵਿਰਾਸਤ ਵਿੱਚ ਮਿਲੀ ਹੈ।
ਵੀਰ ਸ਼ਸਤਰ ਸਰ ਕੀ ਸੋ ਮਿਰਜਾਦ,
ਇਹ ਵੀਰ ਯੋਧੇ ਹੁੰਦੇ ਨੇ, ਸ਼ਸਤਰਧਾਰੀ ਨੇ, ਆਪਣੇ ਪਿਤਾ ਜੀ ਵਾਂਗਰ ਸ਼ਸਤਰਧਾਰੀ ਹਨ, ਤੇ ਸ਼ਸਤਰਧਾਰੀ ਜਿਹੜਾ ਉਹ ਸ਼ਿਕਾਰ ਵੀ ਖੇਡਦਾ।
ਨਹੀਂ ਅਨੀਤ ਨਾ ਕੀਨੀ ਕੋਈ,
ਇਹਨਾਂ ਨੇ ਕੋਈ ਨਵੀਂ ਅਨੀਤੀ ਨਹੀਂ ਕੀਤੀ, ਇਹਨਾਂ ਨੇ ਵੀ ਉਹੀ ਕੀਤਾ ਜੋ ਇਹਨਾਂ ਦੇ ਪੁਰਖ ਕਰਦੇ ਰਹੇ ਨੇ।
ਮੂਰਖ ਹੋਏ ਤਰਕੀ ਜੋਏ,
ਮੈਂ ਹੀ ਮੂਰਖ ਬਣ ਕੇ ਉਹਨਾਂ ਤੇ ਤਰਕ ਕੀਤੀ ਹੈ।
ਸਮਰੱਥ ਕੋਲੈ ਦੋਸ਼ ਕਦਾਏ,
ਸਮਰੱਥ ਹੈ ਉਹਨੂੰ ਕਦੇ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਵਿਆਪਦਾ।
ਸ਼ਿਵ ਸੰਘਾਰਕ ਸ੍ਰਿਸ਼ਟ ਬਸਾਏ ਸਬਾਏ।
ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਬਣਾਉਣ ਵਾਲੇ ਤੇ ਪਾਲਣ ਵਾਲੇ ਨੇ।
ਸ਼ਿਵ ਸੰਘਾਰਕ ਸ੍ਰਿਸ਼ਟ ਸਬਾਈ, ਸੋਤ ਕਤਤ ਮੁਨ ਮੈਂ ਇਤਿਹਾਸਾ, ਬਿਨ ਅਪਰਾਧ ਹਲੀ ਸੋ ਬਿਨਾਸਾ।
ਕਹਿੰਦੇ ਵੀ ਇੱਕ ਸੂਤ ਨਾਮ ਦਾ ਮੁਨੀ ਸੀ, ਉਹਦਾ ਇਤਿਹਾਸ ਵੀ ਆਉਂਦਾ ਵੀ ਜਿਹੜਾ ਹਲੀ ਸੀ ਉਹਨੇ ਸ਼ਰਾਬ ਪੀਤੀ, ਸ਼ਰਾਬ ਦੇ ਨਸ਼ੇ ਵਿਚ ਮੁਨੀ ਦੀ ਹੱਤਿਆ ਕਰ ਦਿੱਤੀ, ਪਰ ਉਸ ਹੱਤਿਆ ਦਾ ਪਾਪ ਵੀ ਉਹਨੂੰ ਨੀ ਲੱਗਾ। ਹੁਣ ਉਹ ਕਹਿਣ ਵਾਲੇ ਤਾਂ ਕਹਿੰਦੇ ਵੀ ਉਹਨੇ ਪਾਪ ਕੀਤਾ, ਪਰ ਉਸ ਹੱਤਿਆ ਦਾ ਪਾਪ ਉਹਨੂੰ ਨੀ ਲੱਗਣ ਦਿੱਤਾ।
ਵਿਚਾਰ ਕਰ ਸ਼ਰਧਾ ਧਾਰੇ,
ਏਦਾਂ ਦੀਆਂ ਵਿਚਾਰਾਂ ਕਰਕੇ ਨੇ ਬਹੁਤ ਸਾਰੇ ਪੁਰਾਣਕ ਮਤ ਵਿਚਾਰ ਕੇ ਮਨ ਚ ਸ਼ਰਧਾ ਧਾਰਨ ਕੀਤੀ।
ਗੁਰ ਅਵਤਾਰ ਜਾਣ ਭਰਮ ਤਾਰੇ,
ਗੁਰੂ ਸਾਹਿਬ ਨੂੰ ਪਰਮਾਤਮਾ ਦਾ ਅਵਤਾਰ ਜਾਣ ਕੇ ਨੇ ਆਪਣੇ ਮਨ ਦਾ ਭਰਮ ਛੱਡ ਦਿੱਤਾ।
ਕੰਨ ਕੇ ਪਤਲ ਦੁਰੈ ਰਵ ਜੈਸੇ।
ਮਹਾਰਾਜ ਜੀ ਕਹਿੰਦੇ ਭਾਈ ਸੰਤੋਖ ਸਿੰਘ ਜੀ ਕਿ ਜਿਵੇਂ ਆਕਾਸ਼ ਵਿਚੋਂ ਬੱਦਲ ਹਟ ਜਾਣ ਤੇ ਸੂਰਜ ਦੀਆਂ ਕਿਰਨਾਂ ਫਿਰ ਧਰਤੀ ਤੇ ਸਿੱਧੀਆਂ ਪੈਣ ਲੱਗ ਪੈਂਦੀਆਂ ਨੇ,
ਸ਼ੰਕ ਮਲੂਕ ਦਾਸ ਭਈ ਤਿਸ ਤੈਸੇ।
ਏਦਾਂ ਮਲੂਕ ਦਾਸ ਦੇ ਅੰਦਰ ਜਿਹੜੀ ਸ਼ੰਕਾ ਦੇ ਬੱਦਲ ਛਾਏ ਸੀ ਨਾ, ਉਹ ਸ਼ੰਕਾ ਦੇ ਬੱਦਲ ਮਹਾਰਾਜ ਜੀ ਨੇ ਦੂਰ ਕਰ ਦਿੱਤੇ ਨੇ।
ਪਤਾ ਪਿੱਛਿਓ ਇਹ ਪੌਣ ਬਈ ਹੈ,
ਜਦੋਂ ਪਤਾ ਵੇਖ ਲਿਆ, ਜਦੋਂ ਹਵਾ ਚੱਲਦੀ ਤੇ ਬੱਦਲ ਉੱਡ ਜਾਂਦੇ ਨੇ ਆਕਾਸ਼ ਵਿਚੋਂ, ਏਦਾਂ ਸਤਿਗੁਰਾਂ ਦਾ ਪਤਾ ਵੇਖ ਕੇ ਇਹ ਹਵਾ ਚੱਲੀ ਤੇ ਮਲੂਕ ਦਾਸ ਦੇ ਅੰਦਰੋਂ ਸ਼ੰਕਿਆਂ ਦੇ ਬੱਦਲ ਉੱਡ ਗਏ।
ਦੱਸਿਓ ਸ਼ੰਕ ਕੰਨ ਪਿੱਛਿਓ ਸਹੀ ਹੈ,
ਕਹਿੰਦੇ ਸ਼ੰਕੇ ਦੂਰ ਹੋ ਗਏ ਮਨ ਦੇ ਤੇ ਸਹੀ ਵੇਖ ਲਿਆ ਕਿ ਅਸਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੋ ਕਰ ਰਹੇ ਨੇ ਉਹ ਬਿਲਕੁਲ ਸਹੀ ਵਾ, ਦਰੁਸਤ ਹੈ।
ਦਰਸ਼ਨ ਕੀ ਲਾਲਸ ਵੱਧ ਜਾਗੇ,
ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਜਾਗ ਪਈ ਮਲੂਕ ਦਾਸ ਦੇ ਅੰਦਰ ਦੁਬਾਰਾ।
ਪਗ ਪੰਕਜ ਕੋ ਭਾਨ ਰਾਗੇ,
ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਪ੍ਰੇਮੀ ਬਣ ਗਿਆ।
ਆਪਣੇ ਆਪ ਕੋ ਬਹੁਤ ਧਿਕਾਰਿਓ,
ਆਪਣੇ ਆਪ ਤੇ ਤ੍ਰਿਕਾਰਾਂ ਵੀ ਬੜੀਆਂ ਪਾਈਆਂ, ਲਾਹਨਤਾਂ ਵੀ ਬੜੀਆਂ ਪਾਈਆਂ,
ਔਰ ਹਿਰਦੇ ਮੈਂ ਅਸ ਪ੍ਰਣ ਠਾਰਿਓ।
ਪਰ ਫਿਰ ਆਪਣੇ ਮਨ ਵਿਚ ਇਸ ਤਰ੍ਹਾਂ ਦਾ ਪ੍ਰਣ ਕੀਤਾ,
ਕਲਯੁਗ ਮੈਂ ਸਤਿਗੁਰ ਅਵਤਾਰ,
ਕਲਯੁਗ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਅਵਤਾਰ ਹਨ।
ਛੱਪੇ ਨਹੀਂ ਸਭ ਜਗ ਵਿਸਤਾਰ,
ਉਹ ਲੁਕੇ ਹੋਏ ਨਹੀਂ, ਸਾਰੇ ਜਗਤ ਵਿਚ ਉਹਨਾਂ ਦਾ ਵਿਸਥਾਰ ਹੈ, ਪ੍ਰਗਟਾਵਾ ਹੈ।
ਅਬ ਮੇਰੇ ਮਨ ਕੀ ਗਤ ਜਾਣੈ, ਆਪ ਅਕਾਰਨ ਮੋਕੋ ਠਾਣੈ।
ਮਲੂਕ ਦਾਸ ਨੇ ਪ੍ਰਣ ਕਰ ਲਿਆ ਵੀ ਸਤਿਗੁਰੂ ਅੰਤਰਜਾਮੀ ਨੇ ਤੇ ਹੁਣ ਕਿਰਪਾ ਕਰਨ, ਮੈਂ ਆਪ ਨਹੀਂ ਜਾਣਾ ਉਹਨਾਂ ਕੋਲ, ਉਹ ਆਪਣਾ ਸੁਨੇਹਾ ਭੇਜਣ ਤੇ ਸੁਨੇਹਾ ਭੇਜ ਕੇ ਮੈਨੂੰ ਆਪ ਬੁਲਾ ਲੈਣ। ਇਹ ਪ੍ਰਣ ਕਰ ਲਿਆ ਵੀ ਗੁਰੂ ਸਾਹਿਬ ਭੇਜਣ ਕਿਸੇ ਨੂੰ ਤੇ ਮੈਨੂੰ ਆਪਣੇ ਕੋਲ ਬੁਲਾ ਕੇ ਆਪਣੇ ਕੋਲ ਆਪਣੇ ਦਰਸ਼ਨ ਦੇਣ।
ਕਰਨ ਕਿਰਤਾਰਥ ਦਰਸ਼ਨ ਦੇ,
ਦਰਸ਼ਨ ਦੇ ਕੇ ਕਿਰਤਾਰਥ ਕਰਨ।
ਰਾਖੇ ਲਾਜ ਦਾਸ ਲਖ ਲੇ,
ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਲਾਜ ਰੱਖ ਲੈਣ, ਮੇਰੀ ਪੈਜ ਰੱਖ ਲੈਣ।
ਫਿਰ ਮਨੋਰਥ ਧਰ ਕਰ ਬੈਸਾ,
ਇਹਨਾਂ ਦਾ ਮਨੋਰਥ ਕਰਕੇ ਮਲੂਕ ਦਾਸ ਘਰ ਚ ਬਹਿ ਗਿਆ।
ਧਿਆਨ ਪਰਾਇਣ ਫਿਰ ਜਡ ਜੈਸਾ,
ਸਤਿਗੁਰਾਂ ਦਾ ਧਿਆਨ ਧਾਰ ਕੇ ਅਰਦਾਸ ਕਰਦਾ, ਮਹਾਰਾਜ ਹੁਣ ਮੈਨੂੰ ਬੁਲਾਵਾ ਭੇਜੋ, ਕਿਸੇ ਸਿੱਖ ਨੂੰ ਭੇਜੋ ਜਿਹੜਾ ਮੈਨੂੰ ਬੁਲਾ ਕੇ ਲੈ ਜਾਏ।
ਕਰਕੇ ਪ੍ਰੇਮ ਅਰਾਧਤ ਭਇਓ,
ਪ੍ਰੇਮ ਕਰਕੇ ਸਤਿਗੁਰਾਂ ਦੀ ਅਰਾਧਨ ਕਰਨ ਲੱਗਾ।
ਤਨ ਕੀ ਸੁਧ ਬਿਸਰ ਸਭ ਗਇਓ,
ਬੈਠੇ ਦੀ ਸਮਾਧੀ ਲੱਗ ਗਈ ਮਲੂਕ ਦਾਸ ਦੀ ਤੇ ਸਰੀਰ ਦੀ ਸੋਝੀ ਭੁੱਲ ਗਈ, ਅਰਾਧਨਾ ਵਿਚ ਹੀ ਲੱਗ ਗਿਆ, ਸਰੀਰ ਦੀ ਸੁਧ ਭੁੱਲ ਗਈ।
ਸ੍ਰੀ ਗੁਰੂ ਤੇਗ ਬਹਾਦਰ ਜਾਣਿਓ,
ਅੰਤਰਯਾਮੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਦੇ ਮਨ ਦੀ ਭਾਵਨਾ ਜਾਣ ਲਈ,
ਬੈਠੇ ਉਹ ਸਾਧ ਪ੍ਰਤਗਿਆ ਠਾਣ ਤੇ,
ਸਾਧ ਜਿਹੜਾ ਉਹ ਪ੍ਰਤਗਿਆ ਠਾਣ ਕੇ ਬੈਠ ਗਿਆ।
ਨਿਜ ਸਿੱਖਣ ਕੋ ਬਾਕ ਬਖਾਨਾ,
ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ
ਕਿ ਸੰਤ ਮਲੂਕ ਦਾਸ ਬੁੱਧੀਵਾਨਾ।
ਮਹਾਰਾਜ ਜੀ ਕਹਿੰਦੇ ਬਈ ਆ ਕੜੇ ਪਿੰਡ ਦੇ ਵਿਚ ਇਕ ਮਲੂਕ ਦਾਸ ਸੰਤ ਰਹਿੰਦਾ ਹੈ,
ਜਿਸ ਕੇ ਸੰਗ ਮਿਲਣ ਹਮ ਚਾਹਤ,
ਉਹਨੂੰ ਮਿਲਣਾ ਚਾਹੁੰਦੇ। ਮਹਾਰਾਜ ਜੀ ਕਹਿੰਦੇ ਮਲੂਕ ਦਾਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ।
ਸੋ ਵੀ ਆਵਨ ਹਿਰਦੈ ਉਮਾਹਤ,
ਵੀ ਆਉਣਾ ਚਾਹੁੰਦਾ ਸਾਡੇ ਕੋਲ, ਉਹ ਵੀ ਸਾਡੇ ਕੋਲ ਆਉਣ ਦੀ ਇੱਛਾ ਰੱਖਦਾ।
ਸਿਵ ਕਾ ਲੈ ਜਾਓ ਤਿਸ ਪਾਸ,
ਵੇਖੋ ਮਹਾਰਾਜ ਸਤਿਕਾਰ ਕਰਦੇ ਨੇ ਉਹਦਾ, ਕਹਿੰਦੇ ਵੀ ਪਾਲਕੀ ਲੈ ਜਾਓ ਇੱਕ, ਤੇ ਪਾਲਕੀ ਵਿਚ ਬਿਠਾ ਕੇ ਅਦਬ ਨਾਲ ਲੈ ਕੇ ਆਓ ਮਲੂਕ ਦਾਸ
ਅਮਰੋ ਆਮਨ ਕਰੋ ਪ੍ਰਕਾਸ਼
ਸਾਡੇ ਆਉਣ ਬਾਰੇ ਓਹਨੂੰ ਦੱਸ ਦਿਓ ਕਿ ਗੁਰੂ ਜੀ ਆਏ ਨੇ
ਉਪਰ ਸਾਦਰ ਤਾਏ ਚੜਾਏ
ਸਤਕਾਰ ਨਾਲ ਪਾਲਕੀ ਚ ਚੜਾ ਕੇ
ਆਨੋ ਪ੍ਰੇਮ ਆਨੋ ਹਮ ਸਮੀਪ ਤੇ ਜਾਏ
ਸਾਡੇ ਕੋਲ ਲੈ ਕੇ ਆਓ ਪਾਲਕੀ ਚ ਬਿਠਾ ਕੇ ਸਾਡੇ ਕੋਲ ਲਿਆਓ
ਸੁਣ ਕਰ ਦਾਸ ਪਾਲਕੀ ਲੀਨ
ਕੇ ਸੇਵਾਦਾਰ ਪਾਲਕੀ ਲੈ ਕੇ ਗਏ
ਬੂਝ ਕਰ ਜੈ ਥਲ ਚੀਨ
ਜਿੱਥੇ ਮਲੂਕ ਦਾਸ ਰਹਿੰਦਾ ਸੀ ਉਹਦੇ ਡੇਰੇ ਚ ਪਹੁੰਚੇ ਉਹਦੇ ਘਰ ਪਹੁੰਚੇ
ਨਮੋ ਕਰੀ ਗੁਰ ਕਹਿਵਤ ਕਹੇ
ਜਾ ਕੇ ਮਲੂਕ ਦਾਸ ਨੂੰ ਮੱਥਾ ਟੇਕਿਆ ਤੇ ਸਤਿਗੁਰਾਂ ਦਾ ਹੁਕਮ ਸੁਣਾਇਆ
ਸੁਣ ਹਰਖਿਓ ਨੇ ਸ਼ੰਕਰ
ਸੁਣ ਕੇ ਹੁਣ ਇੰਨੀ ਖੁਸ਼ੀ ਚੜੀ ਮਲੂਕ ਦਾਸ ਨੂੰ ਵੀ ਜਿਹੜਾ ਮਾੜਾ ਮੋਟਾ ਸ਼ੰਕਾ ਸੀ ਉਹ ਵੀ ਖਤਮ ਹੋ ਗਿਆ ਜਾਣ ਲਿਆ ਵੀ ਉਹ ਤਾਂ ਅੰਤਰਯਾਮੀ ਇਹ ਵੀ ਜਾਣ ਗਏ ਵੀ ਮੈਂ ਘਰ ਬੈਠਿਆਂ ਪ੍ਰਣ ਕੀਤਾ ਤੇ ਸਤਿਗੁਰੂ ਜੀ ਮੈਨੂੰ ਬੁਲਾਉਣ ਤੇ ਵਾਕਈ ਉਹਨਾਂ ਨੇ ਬੁਲਾਵਾ ਭੇਜ ਦਿੱਤਾ ਜਿੰਨੇ ਸ਼ੰਕੇ ਸੀ ਦੂਰ ਹੋ ਗਏ
ਆਪੇ ਮਿਲ ਲਏ ਸੁਖ ਦਾਤਾ ਭਇਓ ਰੋਡ ਪਾਲਕੀ ਮਾਏ
ਅਰੂੜ ਅਰੂੜ ਦਾ ਮਤਲਬ ਹੁੰਦਾ ਸਵਾਰ ਪਾਲਕੀ ਚ ਸਵਾਰ ਹੋ ਗਿਆ
ਕੁਛ ਚੇਲੇ ਲੈ ਕਰ ਸੰਗਵਾਏ
ਮਲੂਕ ਦਾਸ ਨੇ ਆਪਣੇ ਕੁਝ ਚੇਲੇ ਵੀ ਨਾਲ ਲੈ ਲਏ
ਆਨੰਦ ਮਗਨ ਸਹਿਤ ਵਡਿਆਏ
ਆਨੰਦ ਤੇ ਮਗਨ ਦੇ ਵਿਚ ਆਨੰਦ ਮਗਨ ਹੋ ਕੇ ਨਾਲੇ ਵਡਿਆਈ ਵੀ ਦਿੱਤੀ ਗੁਰੂ ਸਾਹਿਬ ਨੇ ਪਾਲਕੀ ਭੇਜੀ ਉਚੇਚੇ ਤੌਰ ਤੇ ਨੂੰ ਲਿਆਉਣ ਲਈ
ਆਏ ਨਿਕਟੋ ਉਤੇ
ਸਤਿਗੁਰਾਂ ਦੇ ਕੋਲ ਜਦੋਂ ਪਾਲਕੀ ਚ ਆਇਆ ਤੇ ਪਾਲਕੀ ਚ ਪਹਿਲਾਂ ਦੂਰ ਹੀ ਪਾਲਕੀ ਰੋਕ ਕੇ ਉਥੋਂ ਉਤਰ ਕੇ ਪੈਦਲ ਚੱਲ ਕੇ ਆਇਆ
ਪਰੇ ਚਰਨ ਪਰ ਮਸਤਕ ਧਾਰ
ਸਤਿਗੁਰਾਂ ਦੇ ਚਰਨਾਂ ਤੇ ਜਿਵੇਂ ਡੰਡਾ ਡਿੱਗਦਾ ਨਾ ਡੰਡੇ ਵਾਂਗਰ ਮਲੂਕ ਦਾਸ ਉਹ ਡਿੱਗ ਪਿਆ ਜ਼ਮੀਨ ਤੇ ਗੁਰੂ ਚਰਨਾਂ ਤੇ
ਕਰੇ ਉਹ ਦੋਹਰਾ ਇੱਕ ਉਚਾਰ
ਇੱਕ ਦੋਹਰਾ ਮਲੂਕ ਦਾਸ ਨੇ ਨਾ ਆਪਣੇ ਪਿਆਰ ਦੇ ਬਲਬਲੇ ਚ ਆ ਕੇ ਇੱਕ ਦੋਹਰਾ ਉਚਾਰਨ ਕੀਤਾ ਤੇ ਕਹਿਣ ਲੱਗਾ
ਮਲੂਕਾ ਪਾਪੀ ਤੇਜ ਕੋ ਭਗਤ ਨਾ ਜਾਣੀ ਤੈ
ਕਹਿਣ ਲੱਗਾ ਮਹਾਰਾਜ ਮੈਂ ਮਲੂਕਾ ਆਪਣੇ ਆਪ ਨੂੰ ਕਹਿੰਦਾ ਮਲੂਕਾ ਪਾਪੀ ਪੇੜ ਕੋ ਪੇੜ ਦਾ ਮਤਲਬ ਹੁੰਦਾ ਜੜੋਂ ਮੂਲੋਂ ਕਹਿੰਦਾ ਮੈਂ ਤਾਂ ਜੜੋਂ ਹੀ ਪਾਪੀ ਆ ਤੇ ਮਹਾਰਾਜ ਤੁਹਾਡੀ ਭਗਤੀ ਨਹੀਂ ਜਾਣੀ ਮੈਂ ਕਿੱਡਾ ਵੱਡਾ ਪਾਪੀ ਆ ਮੁੱਢੋਂ ਹੀ ਪਾਪੀ ਆ ਮੈਂ ਤੁਹਾਡੀ ਭਗਤੀ ਨਹੀਂ ਜਾਣੀ
ਭਗਤ ਲਿਖੀ ਸੀ ਅਵਰ ਕੋ ਪ੍ਰਭ ਤੋਂ ਖੈ ਦੇ ਮੋਏ
ਮਹਾਰਾਜ ਦਰਅਸਲ ਆ ਜਿਹੜੀ ਭਗਤੀ ਜਿਹੜੀ ਮੈਂ ਹੁਣ ਕਰ ਰਿਹਾ ਤੁਹਾਡੀ ਇਹ ਭਗਤੀ ਲਿਖੀ ਤੇ ਕਿਸੇ ਹੋਰ ਦੇ ਭਾਗਾਂ ਚ ਸੀ ਪਰ ਪਰਮੇਸ਼ਰ ਨੇ ਭੁਲੇਖੇ ਨਾਲ ਮੈਨੂੰ ਦੇ ਦਿੱਤੀ ਹੈ ਮੈਂ ਤਾਂ ਬੜਾ ਵੱਡਾ ਪਾਪੀ ਸਾਂ ਮੁੱਢ ਤੋਂ ਹੀ ਪਾਪੀ ਸਾਂ ਮਹਾਰਾਜ ਲਿਖੀ ਤਾਂ ਕਿਸੇ ਹੋਰ ਦੇ ਭਾਗਾਂ ਚ ਸੀ ਇਹ ਭਗਤੀ ਪਰ ਪਰਮੇਸ਼ਰ ਨੇ ਧੋਖੇ ਨਾਲ ਮੈਨੂੰ ਦੇ ਦਿੱਤੀ ਹੈ
ਹੁਣ ਮਲੂਕ ਤੇ ਦੋਹੇਰਾ ਸ਼੍ਰੀ ਗੁਰ ਕਰਨਾ ਧਾਰ
ਮਲੂਕ ਦਾਸ ਨੇ ਦੋਹਰਾ ਉਚਾਰਿਆ ਤੇ ਗੁਰੂ ਸਾਹਿਬ ਦੇ ਮਨ ਚ ਵੀ ਬੜੀ ਕਰੁਣਾ ਆਈ
ਜਿਸ ਪ੍ਰਭ ਉੱਤਰ ਕੋਰੇ ਦੇ ਕਹਿਓ ਧੀਰਜ ਦੀਨ ਉਦਾਰ
ਮਹਾਰਾਜ ਜੀ ਨੇ ਵੀ ਅੱਗੋਂ ਜਵਾਬ ਦਿੱਤਾ ਤੇ ਜਵਾਬ ਚ ਦੋਹਰਾ ਉਚਾਰਿਆ
ਦੋਹੇਰਾ ਸੁਣ ਮਲੂਕ ਹਰ ਕੇ ਭਗਤ ਨੈ ਰਾਖਿਓ ਮਨ ਦਰੋ
ਮਹਾਰਾਜ ਜੀ ਕਹਿੰਦੇ ਹੇ ਮਲੂਕ ਦਾਸ ਤੂੰ ਹਰੀ ਦਾ ਭਗਤ ਹੈ ਤੂੰ ਆਪਣੇ ਮਨ ਚ ਦਰੋਹ ਨਹੀਂ ਰੱਖਿਆ ਤੂੰ ਆਪਣੇ ਮਨ ਚ ਦਵੈਸ਼ ਨਹੀਂ ਰੱਖੀ
ਭਗਤ ਲਿਖੀ ਸੀ ਅਵਰ ਕੋ ਕਰ ਕਿਰਪਾ ਦੇਈ ਤੋਏ
ਅਸਲ ਵਿਚ ਧੋਖੇ ਨਾਲ ਨਹੀਂ ਦਿੱਤੀ ਪਰਮੇਸ਼ਰ ਨੇ ਤੈਨੂੰ ਭਗਤੀ ਵਾਕਈ ਭਗਤੀ ਲਿਖੀ ਕਿਸੇ ਹੋਰ ਦੀ ਸੀ ਪਰ ਪਰਮੇਸ਼ਰ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਦਿੱਤੀ ਹੈ ਇਹ ਨਾ ਕਈ ਵੀ ਏਦਾਂ ਨਾ ਕਹਿ ਵੀ ਧੋਖੇ ਨਾਲ ਭੁਲੇਖੇ ਵਿਚ ਪ੍ਰਮਾਤਮਾ ਨੂੰ ਥੋੜੀ ਭੁਲੇਖਾ ਲੱਗਦਾ ਉਹਨੇ ਕਿਰਪਾ ਕੀਤੀ ਹੈ ਤੇਰੇ ਤੇ ਤੈਨੂੰ ਕਿਰਪਾ ਕਰਕੇ ਭਗਤੀ ਦੀ ਦਾਤ ਦਿੱਤੀ ਹੈ
ਇੱਕ ਸਤਿਗੁਰ ਕੋ ਦਰਸ ਕੋ ਪਇਓ ਨਿਮਗਨ ਆਨੰਦ
ਸਤਿਗੁਰਾਂ ਦੇ ਦਰਸ਼ਨ ਕਰਕੇ ਨਿਮਗਨ ਹੋ ਗਿਆ ਆਨੰਦ ਵਿਚ
ਲਿਪਤ ਬੀਰ ਬਰ ਬੇਕ ਤਨ ਮਨ ਮਨ ਬ੍ਰਹਮ ਗਿਆਨ ਆਨੰਦ
ਕਹਿੰਦੇ ਸਤਿਗੁਰਾਂ ਦੀ ਕਿਰਪਾ ਸਦਕਾ ਕਹਿੰਦੇ ਜਿਵੇਂ ਰੰਗ ਤੋਂ ਰਾਜਾ ਬਣ ਜਾਈਦਾ ਏਦਾਂ ਇਹਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੋ ਗਿਆ
ਹੱਥ ਜੋੜ ਕਰ ਹੱਥ ਜੋੜੋਏ ਹੋਏ ਕਰਖੇ ਹੌਂਸਤੀ ਹਾਂ ਉਸਤਤ ਬਹੁਤ ਭਾਂਤ
ਹੱਥ ਜੋੜ ਕੇ ਖਲੋ ਕੇ ਮਹਾਰਾਜ ਜੀ ਦੀ ਉਸਤਤ ਕਰਨ ਲੱਗਾ
ਹੱਥ ਜੋੜ ਕਰ ਹੋਏ ਖਰਿਓ ਉਸਤਤ ਬੋ ਭਾਂਤ ਗੁਣ ਸਮੁੰਦਰ ਮੈਂ ਕਥੋ ਕਿਮ ਕੁਮਤ ਕੁਚੀਲ ਕੁਜਾਤ
ਮਹਾਰਾਜ ਤੁਸੀਂ ਗੁਣਾਂ ਦੇ ਸਮੁੰਦਰ ਹੋ ਮੈਂ ਕਿਵੇਂ ਕਵਾਂ ਕਿਵੇਂ ਕਥਨ ਕਰਾਂ ਮੇਰੀ ਮਤ ਕੁਚੀਲ ਹੈ ਮੈਂ ਮੰਦ ਬੁੱਧੀ ਦਾ ਧਾਰਨੀ ਹਾਂ
ਬਹੁ ਬੇਨਤੀ ਕਰ ਲੈ ਗਯੋ ਗੁਰ ਕੋ ਨਿਜ ਗ੍ਰਹਿ ਮਾਏ
ਬੇਨਤੀਆਂ ਕਰਕੇ ਫਿਰ ਸਤਿਗੁਰਾਂ ਨੂੰ ਆਪਣੇ ਘਰ ਲੈ ਕੇ ਗਿਆ
ਸੇਵਾ ਅਨਕ ਪ੍ਰਕਾਰ ਕੀ ਕੀਨ ਦੀਨ ਮਨ ਬਨ ਚਾਏ
ਸਤਿਗੁਰਾਂ ਦੇ ਚਰਨਾਂ ਚ ਦੀਨ ਸੇਵਕ ਬਣ ਕੇ ਨੇ ਬਹੁਤ ਸੇਵਾ ਕੀਤੀ
ਬਾਰ ਬਾਰ ਚਰਨਨ ਪਰਿਓ ਭੁੱਲ ਛਿਮਾ ਕੀ ਕੀਨ
ਬਾਰ ਬਾਰ ਚਰਨੀ ਪੈ ਕੇ ਆਪਣੀ ਭੁੱਲ ਮਾਫ਼ੀ ਮੰਗਾਉਂਦਾ ਮਾਫ਼ੀ ਮੰਗਦਾ ਹੈ
ਰਿਓ ਪਰਮ ਨਿਸ਼ਚੈ ਧਰਿਓ ਆਪਨ ਪੋ ਸਫਲਾਏ
ਔਰ ਮਨ ਚੋ ਭਰਮ ਚਲਿਆ ਗਿਆ ਨਿਸ਼ਚਾ ਬਣ ਗਿਆ ਤੇ ਆਪਣਾ ਆਪ ਸਫਲਾ ਕਰ ਲਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਤ ਮਲੂਕ ਦਾਸ ਨੂੰ ਤਾਰਿਆ ਇਥੋਂ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਚੱਲ ਕੇ ਅੱਗੇ ਤ੍ਰਿਵੇਣੀ ਪਹੁੰਚੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ